ਬਸੰਤ ਦਾ ਮੇਲਾ ਮਾਨਾ ਵਾਲੇ ਸ਼ੇਖੂਪੁਰੇ ਲਖਨਊ ਗੁਜਰਾਂ ਵਾਲੇ ਸਦਾ ਵਾਂਗੂ ਸੰਗਤ ਉਤਸ਼ਾਹ ਨਾਲ ਮਨਾਇਆ। ਪਰ ਮਹਾਰਾਜ ਨਿਹਾਲ ਸਿੰਘ ਜੀ ਲਾਹੌਰ ਟਾਊਨ ਹਾਲ ਪਾਸ ਬੜੇ ਭਾਰੇ ਸੱਦੇ ਅਤੇ ਇਕੱਠ ਨਾਲ ਬਸੰਤ ਦਾ ਮੇਲਾ ਕੀਤਾ ਅਤੇ ਸਤਿਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਇਤਫਾਕ ਨੂੰ ਮੁੱਖ ਰੱਖ ਸੰਤ ਮੰਗਲ ਸਿੰਘ ਜੀ, ਨਰਾਇਣ ਸਿੰਘ ਜੀ ਅਤੇ ਕਰਤਾਰ ਸਿੰਘ ਜੀ ਦੀ ਮਦਦ ਨਾਲ ਸਭ ਆਇਆ। ਸਰ ਸੁੰਦਰ ਸਿੰਘ ਜੀ ਮਜੀਠਾ, ਗੋਕਲ ਚੰਦ ਜੀ ਨਾਰੰਗ, ਡਾਕਟਰ ਮੁਹੰਮਦ ਆਲਮ, ਡਾਕਟਰ ਗੋਪੀ ਚੰਦ, ਲਾਲਾ ਖੁਸ਼ਹਾਲ ਚੰਦ ਖੁਰਸ਼ੈਦ, ਸਰਦੂਲ ਸਿੰਘ ਕਵੀਸ਼ਰ, ਮਾਸਟਰ ਤਾਰਾ ਸਿੰਘ, ਚੌਧਰੀ ਕਰਤਾਰ ਸਿੰਘ, ਲਾਲਾ ਰਾਮ ਚੰਦ ਮਨਚੰਦਾ, ਸੱਯਦ ਹਬੀਬ, ਸਰਦਾਰ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ, ਸਰਦਾਰ ਕਰਤਾਰ ਸਿੰਘ ਗਿਆਨੀ ਆਦਿ ਨੇ ਸਤਿਗੁਰੂ ਰਾਮ ਸਿੰਘ ਜੀ ਦੀ ਆਜ਼ਾਦੀ ਦੀ ਲੋੜ ਇਤਫਾਕ 'ਤੇ ਬੋਲੇ। ਸਤਿਗੁਰੂ ਰਾਮ ਸਿੰਘ ਜੀ ਦੀ ਆਜ਼ਾਦੀ ਦੀ ਲਹਿਰ ਨੂੰ ਜਾਰੀ ਕਰਨ ਤੋਂ ਲੈ ਹੁਣ ਤੱਕ ਦੇ ਨਾਮਧਾਰੀ ਪੰਥ ਦੇ ਇਤਿਹਾਸ ਦੇ ਬੋਲ ਸਮੇਂ ਦੀ ਲੋੜ ਇਤਫਾਕ 'ਤੇ ਬੋਲੇ। ਸਤਿਗੁਰੂ ਜੀ ਦੇ ਸਾਹਮਣੇ ਬਹੁਤ ਬਹੁਤ ਧੰਨਵਾਦ ਕੀਤਾ। ਸਤਿਗੁਰੂ ਜੀ ਦਾ ਸਭ ਲਈ ਸਾਂਝਾ ਸਟੇਜ ਜੋ ਇਹਨਾਂ ਕਾਇਮ ਕੀਤਾ ਹੈ ਬੇਮਿਸਾਲ ਹੈ। ਬਸੰਤ ਦਾ ਮੇਲਾ ਲਾਹੌਰ ਕਰ ਸਤਿਗੁਰੂ ਜੀ ਚੌਵੀ ਮਾਘ ਗੁਜਰਾਂ ਵਾਲੇ ਆਲਮ ਜੀ ਦੀ ਅਰਜ਼ 'ਤੇ ਬਾਬੇ ਦੀ ਝੁੱਗੀ ਦਰਸ਼ਨ ਦਿੱਤੇ। ਸੰਗਤ ਦੀ ਮੰਗ ਦੇ ਕਾਰਨ ਬਸੰਤ ਜਾਂ ਹੋਲੇ ਦੇ ਦਿਨ ਅੱਗੇ ਪਿੱਛੇ ਕੀਤੇ ਜਾਂਦੇ ਸੀ ਅਤੇ ਕਈ ਥਾਈਂ ਮਨਾਏ ਵੀ ਜਾਂਦੇ। ਸੰਤ ਭਗਤ ਸਿੰਘ ਜੀ ਦਾਤੇ ਵਾਲੀਏ, ਬੰਤਾ ਸਿੰਘ ਜੀ ਖਾਨੋ ਵਾਲੀਏ ਨੇ ਹੱਲੇ ਦੇ ਦੀਵਾਨ ਲਾਏ। ਸਤਿਗੁਰੂ ਜੀ ਦਾ ਦੀਵਾਨ ਵਿੱਚ ਦਰਸ਼ਨ ਕਰਦਿਆਂ ਆਲਮ ਜੀ ਆ ਚਰਨੀ ਸੀਸ ਰੱਖ ਕੇ ਉੱਠ ਸਤਿਗੁਰੂ ਜੀ ਦੇ ਗਲ ਹਾਰ ਪੈਰਾ ਮਸਤ ਹੋ ਸ਼ਬਦ ਸ਼ੁਰੂ ਕਰ ਦਿੱਤਾ, ਆਓ ਸਖੀ ਅਸੀਂ ਪਿਰਕਾ ਮੰਗਲ ਗਾਵੀ। ਆਪ ਮਸਤ ਹੋਏ ਅੱਗੇ ਪੜ੍ਹਦਿਆਂ ਸਭ ਸੰਗਤ ਨੂੰ ਮਸਤ ਮਨਾਇਆ ਦਿੱਤਾ। ਇੰਨੀ ਦਿਨੀ ਆਲਮ ਜੀ ਆਮ ਮਸਤ ਸੁਭਾਅ ਹੀ ਰਹਿੰਦੇ। ਰਾਤ ਸਤਿਗੁਰੂ ਜੀ ਸੇਠ ਮੋਹਰ ਸਿੰਘ ਜੀਤ ਸਿੰਘ ਦੀ ਕੋਠੀ ਕਚਹਿਰੀਆਂ ਤੋਂ ਪਰੇ ਜਾ ਬਿਰਾਜੇ। ਚੌਵੀ ਮਾਘ ਅੰਮ੍ਰਿਤ ਵੇਲੇ ਡੋਗਰਾਂ ਵਾਲੇ ਵਾਲੀ ਸੜਕ 'ਤੇ ਗੁਰਦੁਆਰੇ ਆਸਾ ਦੀ ਵਾਰ ਵਿੱਚ ਦਰਸ਼ਨ ਦਿੱਤੇ। ਅਖੰਡ ਪਾਠ ਦਾ ਭੋਗ ਪਿਆ, ਹਵਨ ਹੋਇਆ, ਕੜਾਹ ਪ੍ਰਸ਼ਾਦ ਵੀ ਵਰਤਿਆ ਅਤੇ ਦੁਆਲੇ ਦੇ ਨਗਰਾਂ ਅਤੇ ਸ਼ਹਿਰ ਦਾ ਸਭ ਸਿੱਖ ਆਇਆ ਪ੍ਰਸੰਨ ਚਿੱਤ ਘਰਾਂ ਨੂੰ ਪਰਤਿਆ। ਸਤਿਗੁਰੂ ਜੀ ਲਾਲੇਪੁਰ ਦਰਸ਼ਨ ਦਿੱਤੇ, ਇਸ਼ਨਾਨ ਕਰ ਪ੍ਰਸ਼ਾਦ ਛਕਿਆ ਅਤੇ ਚੜ੍ਹਦੇ ਪਾਸੇ ਖੂਹ 'ਤੇ ਬਿਰਛਾਂ ਦੇ ਤਲੇ ਦੋ ਸਿੱਖਾਂ ਸੁਦਾਗਰ ਸਿੰਘ ਅਤੇ ਈਸਰ ਸਿੰਘ ਦਾ ਥਾਂ ਦਾ ਝੇੜਾ ਸੁਣਨ ਲਈ ਬੈਠੇ ਅਤੇ ਕਿਹਾ, ਸੱਚ ਬੋਲਣਾ ਅਤੇ ਜੇ ਮੰਨੋਗੇ ਤਾਂ ਝੇੜਾ ਮੁਕਾਉਂਦੇ ਹਾਂ। ਸੁਦਾਗਰ ਸਿੰਘ ਕਿਹਾ, ਜੇ ਠੀਕ ਨਿਆਂ ਕਰੋਗੇ ਤਾਂ ਮੰਨਾਂਗਾ ਅਤੇ ਈਸਰ ਸਿੰਘ ਕਿਹਾ, ਜੋ ਕਹੋਗੇ ਮੰਨਾਂਗਾ, ਸੋ ਠੀਕ ਹੀ ਹੋਵੇਗਾ। ਸਤਿਗੁਰੂ ਜੀ ਸੁਦਾਗਰ ਸਿੰਘ 'ਤੇ ਹੀ ਨਿਆਂ ਪਾਇਆ, ਉਸ ਝੂਠ ਬੋਲਿਆ ਅਤੇ ਈਸਰ ਸਿੰਘ ਨੇ ਸਤਿਗੁਰੂ ਜੀ ਦਾ ਕਿਹਾ ਮਨ ਸਤ ਵਚਨ ਕੀਤਾ। ਸਤਿਗੁਰੂ ਜੀ ਨੁਸ਼ਹਿਰੇ ਖਾਰੇ ਮੁਕਤੇ ਗਰਮੂਲੇ ਚਰਨ ਪਾਉਂਦੇ ਰਾਤ ਸਮਸੇ ਆਏ ਰਹੇ। ਸੁਦਾਗਰ ਸਿੰਘ ਦੀਆਂ ਥੋੜ੍ਹੇ ਦਿਨਾਂ ਬਾਅਦ ਅੱਖਾਂ ਬੰਦ ਹੋ ਗਈਆਂ, ਜੋ ਅੰਦਰੋਂ ਅੰਧਪੁਣਾ ਉਸ ਕੀਤਾ ਸੀ ਉੱਪਰ ਵੀ ਪ੍ਰਗਟ ਹੋ ਗਿਆ, ਪਰ ਬਖਸ਼ਾਇਆ ਉਸ ਫੇਰ ਵੀ ਨਾ। ਸਾਧ ਸੰਗਤ ਦੀ ਗਲਾਣ ਹੀ ਉਸ 'ਤੇ ਰਹੀ ਅਤੇ ਚੜ੍ਹ ਗਿਆ। ਈਸਰ ਸਿੰਘ ਹੋਰਾਂ ਥਾਂ ਹੋਰ ਨਗਰ ਨੇੜੇ ਲੈ ਵਾੜਾ ਵੜ ਲਿਆ ਅਤੇ ਸੁੱਖ ਤਨਮਨ ਦਾ ਰਿਹਾ। ਕਾਂਗਰਸ ਦਾ ਸਾਲਾਨਾ ਸਮਾਗਮ ਇਸ ਸਾਲ 1994 ਚੜ੍ਹਦੇ ਫੱਗਣ ਅੱਧ ਫਰਵਰੀ ਗੁਜਰਾਤ ਕਾਠੀਆਵਾੜ ਦੇ ਇਲਾਕੇ ਬਾਰਦੌਲੀ ਵਿੱਚ ਹੋਇਆ। ਹਰੀਪੁਰ ਵਿੱਠਲ ਨਗਰ ਪੰਡਾਲ ਦਾ ਨਾਂ ਪਟੇਲ ਦੇ ਨਾਮ ਪਰ ਰੱਖਿਆ ਅਤੇ ਸੁਭਾਸ਼ ਚੰਦਰ ਬੋਸ ਦੀ ਪ੍ਰਧਾਨਗੀ ਤਲੇ 125,000 ਦੇ ਇਕੱਠ ਵਿੱਚ ਪੜ੍ਹਿਆ, ਝੰਡਾ ਉੱਚਾ ਰਹੇ ਹਮਾਰਾ ਅਤੇ ਪ੍ਰਣ ਲਿਆ ਗਿਆ ਸੀ ਝੰਡਾ ਖੜ੍ਹਾ ਕਰ ਮਰ ਮਿਟ ਜਾਈਏ ਭਾਵੇਂ ਪਰ ਆਜ਼ਾਦ ਹੋ ਕੇ ਰਹਾਂਗੇ। ਪ੍ਰਧਾਨ ਜੀ ਦੇ ਰੱਥ ਅੱਗੇ 51 ਬੈਲ ਜੁੱਤੇ ਗਏ ਅਤੇ ਕਿਸਾਨ ਲੋਕ ਹੀ ਬਹੁਤੇ ਜਮ੍ਹਾਂ ਹੋਏ ਸੀ। ਇੱਕ ਗਊਸ਼ਾਲਾ ਵੀ ਸਮਾਗਮ ਦੇ ਨੇੜੇ ਬਣਾਈ ਗਈ ਸੀ, ਜਿਸ ਦੀ ਆਰੰਭਕ ਰਸਮ ਮਹਾਤਮਾ ਗਾਂਧੀ ਜੀ ਕੀਤੀ ਸੀ। ਪਿਛਲੇ ਸਾਲ ਇਹੋ ਸਮਾਗਮ ਫੈਜ਼ਪੁਰ ਹੋਇਆ ਸੀ। ਰਿਆਸਤਾਂ ਵਿੱਚ ਰਿਹਾਇਆ ਅਤੇ ਜ਼ੁਲਮ ਉਵੇਂ ਹੀ ਹੁੰਦਾ ਸੀ। ਭਾਵੇਂ ਸੇਵਾ ਸਿੰਘ ਜੀ ਠੀਕਰੀ ਵਾਲੇ ਜਿਹਾ ਸੇਵਕ ਕਈ ਸਖਤੀਆਂ ਝੱਲ ਗਏ ਸੀ ਅਤੇ ਝੱਲ ਰਹੇ ਸੀ। ਸਤਿਗੁਰੂ ਜੀ ਸਮਸੇ ਆਸਾ ਦੀ ਵਾਰ ਦੇ ਦੀਵਾਨ ਬਾਅਦ ਸੰਤਾਲਾ ਸਿੰਘ ਜੀ, ਵਰਿਆਮ ਸਿੰਘ ਜੀ, ਤੇਜਾ ਸਿੰਘ ਜੀ, ਹਾਕਮ ਸਿੰਘ ਜੀ ਆਦਿ ਨਾਲ ਸਤ ਸੰਗਤ ਅਤੇ ਪੁਰਾਣੇ ਸਮੇਂ ਦੀ ਪ੍ਰੇਮ ਰੰਗਤ ਦੇ ਬਚਨ ਕਰਦਿਆਂ ਕਿਹਾ, ਮੈਂ ਚਾਹੁੰਦਾ ਤਾਂ ਹਾਂ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਹਰ ਗੁਰਮਤ ਅਤੇ ਗੁਰਮਰਿਆਦਾ ਉਵੇਂ ਨਾਮਧਾਰੀ ਪੰਥ ਅਤੇ ਜਗਤ ਵਿੱਚ ਪ੍ਰਗਟ ਪ੍ਰਚਲਿਤ ਹੋਵੇ, ਪਰ ਅਜੇ ਸੰਗਤ ਵੱਲੋਂ ਪੂਰਾ ਸਾਥ ਨਾ ਮਿਲਦਾ ਕਰ ਦਿਲੋਂ ਕੱਸ ਕੇ ਨਹੀਂ ਵਰਤਦਾ, ਕਿਉਂਕਿ ਕਈ ਕੌੜੇ ਅਤੇ ਦਿਲ ਦੇ ਸੌੜੇ ਖਿਆਲਾਂ ਵਾਲੇ ਸਿੱਖਾਂ ਦੇ ਟੁੱਟਣ ਦਾ ਡਰ ਲੱਗਦਾ ਹੈ। ਸਿੱਖ ਬੜੇ ਔਖ ਨਾਲ ਬਣਦਾ ਹੈ। ਮੈਂ ਪਹਿਲੋਂ ਸਿੱਖਾਂ ਦੇ ਆਨੰਦਾਂ 'ਤੇ ਜਾਂਦਾ ਰਿਹਾ ਹਾਂ, ਖਰਚ ਮੰਦ ਕੀਤੇ ਹਨ, ਸੋਚ ਉਹ ਵੀ ਛੱਡ ਦਿੱਤਾ ਹੈ। ਹੁਣ ਸਮਾਗਮਾਂ ਵਿੱਚ ਆਨੰਦ ਹੋਣੇ ਚਾਹੁੰਦਾ ਹਾਂ, ਪਰ ਸਿੱਖ ਫੇਰ ਵੀ ਪਿੱਛੇ ਨੂੰ ਹੀ ਖਿੱਚਦੇ ਹਨ ਅਤੇ ਸੰਗਤ ਤੋਂ ਵਿਛੜ ਵੀ ਦੁਖੀ ਹੁੰਦੇ ਹਨ। ਫੇਰ ਤਰਸ ਪੈ ਜਾਂਦਾ ਹੈ। ਕਈ ਤਰਸ ਤੋਂ ਗਲਤ ਭਾਵਨਾ ਲੈ ਨਾਜਾਇਜ਼ ਫਾਇਦਾ ਉਠਾਉਂਦੇ ਹਨ ਅਤੇ ਭੁਲੇਖਾ ਖਾਂਦੇ ਹਨ। ਸੰਤ ਬਰਿਆਮ ਸਿੰਘ ਜੀ ਅਰਜ਼ ਕੀਤੀ, ਇੱਕ ਸਮਸੇ ਦੇ ਕਿਸ਼ਨ ਸਿੰਘ ਭਾਟੀਏ ਆਪਣੀ ਬੀਬੀ ਕੁਟੰਬ ਕਹਿ ਕੁਸੰਗੀਆਂ ਵੱਲ ਸਿਆਲਕੋਟ ਦੇ ਜ਼ਿਲ੍ਹੇ ਵਿਆਹ ਦਿੱਤੀ ਹੈ ਅਤੇ ਸਾਧ ਸੰਗਤ ਨਾਲੋਂ ਵਿਛੋੜੇ ਦਾ ਦੁੱਖ ਵੀ ਬਹੁਤ ਮੰਨਦਾ, ਹੋ ਕੇ ਵੀ ਭਰਦਾ ਰਹਿੰਦਾ। ਸਤਿਗੁਰੂ ਜੀ ਕਿਹਾ ਉਸ ਨੂੰ ਬੁਲਾਓ। ਸਾਧਾਂ ਸਾਧਾਂ ਦਾ ਅਤੇ ਉਸ ਨੂੰ ਸਤਿਗੁਰੂ ਜੀ ਕਿਹਾ, ਜੇ ਤੂੰ ਸਾਧ ਸੰਗਤ ਨਾਲ ਮਿਲਣਾ ਚਾਹੁੰਦਾ ਹੈ, ਜੋ ਹੋਇਆ ਸੋ ਹੋਇਆ, ਅੱਗੋਂ ਸਾਡਾ ਬਚਨ ਮੰਨ। ਕਿਸ਼ਨ ਸਿੰਘ ਕਿਹਾ, ਮੈਨੂੰ ਸਾਧ ਸੰਗਤ ਨਾਲ ਮਿਲੋ, ਜੋ ਆਪ ਹੁਕਮ ਕਰੋਗੇ ਬੇਉਜਰ ਮੰਨਦਾ ਹਾਂ। ਸਤਿਗੁਰੂ ਜੀ ਕਿਹਾ, ਤੂੰ ਆਪਣੀ ਧੀ ਕਿਸੇ ਨਾਮਧਾਰੀ ਨੂੰ ਦੇ ਅਤੇ ਉਧਰੋਂ ਪੜਤਾ ਲੈ। ਇਹ ਸੁਣ ਕਿਸ਼ਨ ਸਿੰਘ ਨੇ ਆਪਣੀ ਮਾਤਾ ਮਾਲਾ ਨੂੰ ਕਿਹਾ, ਬੇਬੇ ਤੂੰ ਹੁਣੇ ਜਾ ਕੇ ਘਰੋਂ ਵਿਦੋ ਨੂੰ ਲਿਆ। ਮਾਲਾ ਆਪਣੀ ਨੂੰਹ ਗੁਰਦੇਵੀ ਨੂੰ ਨਾਲ ਲੈ ਘਰੋਂ ਜਾ ਵਿਦੋ ਨੂੰ ਆਉਂਦਾ ਅਤੇ ਕਿਸ਼ਨ ਸਿੰਘ ਨੇ ਸਤਿਗੁਰੂ ਜੀ ਦੇ ਹਜ਼ੂਰ ਲਿਆ। ਆਪਣੀ ਧੀ ਨੂੰ ਬਾਹੋਂ ਫੜ ਖੜਾ ਕਰ ਕਿਹਾ, ਜਿੱਥੇ ਆਪ ਦੀ ਰਜ਼ਾ ਹੈ ਆਪ ਉਸੇ ਸਿੱਖ ਵੱਲ ਤੋਰ ਦਿਓ, ਪਰ ਜੋ ਮੇਰੀ ਜੋ ਸਿੱਖੀ ਦੀ ਬਿੱਤ ਸਿਦਕ ਅਤੇ ਸਾਧ ਸੰਗਤ ਦਾ ਪਿਆਰ ਏ ਉਹ ਮੈਨੂੰ ਮਿਲੇ। ਇਹ ਦ੍ਰਿਸ਼ ਦੇਖ ਸਾਧ ਸੰਗਤ ਵੈਰਾਗੀ ਹੋ ਗਈ। ਸਤਿਗੁਰੂ ਜੀ ਦੇ ਜਲ ਨਾਲ ਨੇਤਰ ਭਰ ਗਏ ਅਤੇ ਕਿਸ਼ਨ ਸਿੰਘ ਨੂੰ ਕਿਹਾ, ਤੂੰ ਬੀਬੀ ਨੂੰ ਉੱਥੇ ਹੀ ਟੋਰ ਦੇ ਜਿੱਥੇ ਵਿਆਹੀ ਹੋਈ ਏ, ਤੂੰ ਬਖਸ਼ਿਆ ਵੀ ਗਿਆ ਹੈ, ਕਿਉਂਕਿ ਗੁਰਵਾਕ ਹੈ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਈ। ਸੰਤਾਲਾ ਸਿੰਘ ਜੀ ਨਾਲ ਸਤਿਗੁਰੂ ਜੀ ਵਰਨਾ ਨੂੰ ਤੁਰੇ ਅਤੇ ਬਚਨ ਕੀਤਾ, ਸਿੱਖਾਂ ਦੇ ਸਿਦਕ ਸਾਵੇਂ ਮੇਰੀ ਕੋਈ ਮੋੜ ਨਹੀਂ ਔੜਦੀ। ਸੰਤ ਇੰਦਰ ਸਿੰਘ ਜੀ ਚੱਕਰਵਰਤੀ ਜੀ ਨੇ 20 ਫੱਗਣ ਦੇ ਪਰਚੇ ਸਤਿਯੁਗ ਦੇ ਵੀ ਲਿਖਿਆ ਅਤੇ ਚਿੱਠੀ ਵੀ ਸੰਤਾਲਾ ਸਿੰਘ ਜੀ, ਬਰਿਆਮ ਸਿੰਘ, ਹਾਕਮ ਸਿੰਘ ਜੀ, ਬੁੱਧ ਸਿੰਘ, ਸਰਦਾਰ ਸਾਹਿਬ ਸਿੰਘ ਜੀ ਵੱਲ ਲਿਖੀ ਕਿ ਚੇਤ ਵਧੀ ਤੀਜ ਅਤੇ ਹੋਲੇ ਦੇ ਮੇਲੇ ਦਾ ਭੋਗ ਪਾਇਆ ਜਾਵੇ ਅਤੇ ਪੂਰਨਵਾਸ਼ੀ ਫੱਗਣ ਗੁਰੂ ਬਾਲਕ ਸਿੰਘ ਜੀ ਦੇ ਪ੍ਰਕਾਸ਼ ਦਿਵਸ ਤੋਂ ਹੋਲਾ ਆਰੰਭਿਆ ਜਾਵੇ। ਇਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਕਾਸ਼ ਦਾ ਅਤੇ ਹੋਲੇ ਦਾ ਪੁਰਬ ਦੋਵੇਂ ਮਨਾਏ ਜਾਂਦੇ ਹਨ। ਸਾਡਾ ਪਰਮ ਧਰਮ ਬਣਦਾ ਹੈ ਜੇ ਸਤਿਗੁਰੂ ਵੱਡੇ ਪ੍ਰਤਾਪ ਵਾਲੇ ਨੇ ਇਤਨੇ ਸੁੱਖ ਅਤੇ ਉੱਚ ਕਰਮ ਸੁੱਚ ਹਵਨ ਪਾਠ ਠਾਠ ਇਤਫਾਕ ਅਤੇ ਸੰਗੀਤ ਆਦਿ ਗੁਰ ਰੀਤਾਂ ਮਲਧੋਈਆਂ ਨੂੰ ਮੁੜ ਉਜਾਗਰ ਅਤੇ ਪ੍ਰਗਟ ਪ੍ਰਚਲਿਤ ਕੀਤਾ ਹੈ, ਉਸ ਦਾ ਪੁਰਬ ਸਾਨੂੰ ਮਨਾਉਣਾ ਚਾਹੀਦਾ ਹੈ। ਇਹ ਸਲਾਹ ਸਭ ਨੇ ਚੰਗੀ ਮੰਨੀ ਅਤੇ ਕਿਸੇ ਕਿਸੇ ਆਜ ਜੀ ਨਾਲ ਸਤਿਗੁਰੂ ਜੀ ਪਾਸ ਵੀ ਅਰਜ਼ ਕੀਤੀ, ਪਰ ਸਤਿਗੁਰੂ ਜੀ ਕਿਹਾ, ਮੈਂ ਆਪਣਾ ਪੁਰਬ ਨਹੀਂ ਮਨਾਉਣਾ ਚਾਹੁੰਦਾ। ਇਹ ਸੰਤ ਜੀ ਅਤੇ ਸੰਗਤ ਦੀ ਮੰਗ ਸਤਿਗੁਰੂ ਜਗਜੀਤ ਸਿੰਘ ਜੀ ਪੂਰੀ ਕੀਤੀ ਹੈ। ਸੰਤ ਇੰਦਰ ਸਿੰਘ ਜੀ ਆਪਣੇ ਨਗਰ ਲੱਲੀ ਭੈਣੀ ਸਾਹਿਬੋਂ 3 ਮੀਲ ਨਹਿਰੋਂ ਪਾਰ ਚੜ੍ਹਦੇ ਦੱਖਣ ਦੇ ਕੋਨੇ ਚੇਤ ਵਧੀ ਤੀਜ ਦਿਵਸ ਸਦਾ ਮਨਾਉਂਦੇ ਅਤੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਜੀ ਦੇ ਉਪਕਾਰ ਸੁਣਾਉਂਦੇ, ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾ ਕੜਾਹ ਪ੍ਰਸ਼ਾਦ ਅਰਦਾਸਾ ਕਰ ਨਾਮ ਲੈ ਵਰਤਾਉਂਦੇ। ਸਤਿਗੁਰੂ ਜੀ ਸਤਿਯੁਗ 'ਤੇ ਛਪਵਾਇਆ ਕਿ ਸੰਤ ਹਰਨਾਮ ਸਿੰਘ ਜੀ ਕਿਲ੍ਹੇ ਵਾਲਿਆਂ ਉਸ ਮਜ਼ਬੀ ਨੂੰ ਵੱਖ ਚੌਥੇ ਪੌੜੇ ਵਾਲੇ ਥਾਂ ਹੀ ਕਰ ਦਿੱਤਾ ਹੈ ਅਤੇ ਸਭ ਡੇਰੇ ਸਮੇਤ ਅੰਮ੍ਰਿਤ ਛਕ ਲਿਆ ਹੈ ਅਤੇ ਹੋਲਾ ਕਿਲ੍ਹੇ ਨਹੀਂ ਕਰਨਗੇ ਅਤੇ ਜੇ ਕੋਈ ਹੋਰ ਹੋਲੇ ਦਾ ਉਦਮ ਕਰਨਗੇ ਤਾਂ ਜੋ ਉਹਨਾਂ ਨੂੰ ਗੁਰਾਹੀ ਦੇਣਗੇ ਉਹ ਵੀ ਨਾਮਧਾਰੀ ਪੰਥ ਦੇ ਡੰਨੀ ਗਿਣੇ ਜਾਣਗੇ। ਇਹ ਪੜ੍ਹ ਸੁਣ ਦੜਪਦੀ ਸੰਗਤ ਸੁਚੇਤ ਹੋਈ। ਸਤਿਗੁਰੂ ਜੀ ਵਰਨਾ ਤੋਂ ਘੋੜਿਆਂ ਦਾ ਦੌਰਾ ਸ਼ੁਰੂ ਕੀਤਾ। ਸਾਥ ਸੰਤ ਰੂਰ ਸਿੰਘ ਜੀ ਬੌਰਿਆਂ ਵਾਲੇ, ਸੇਵਾ ਸਿੰਘ ਜੀ ਭਗਤੇ ਵਾਲੇ ਸਮੇਤ ਜਥਿਆਂ ਸੀ। ਮੇਲੇ ਮਿੱਥ ਸਿੱਖਾਂ ਨੂੰ ਦਿਨਾਂ ਦੇ ਪਤੇ ਦਿੱਤੇ ਹੋਏ ਸੀ। ਠੱਟੇ, ਮਾਣਕ, ਜੱਲਣ, ਫਿੱਲੋਕੀ, ਲੱਦੇ ਤਰੱਗੇ, ਮਸੈਕੇ ਵਾਲੀ, ਬੈਂਕੇ ਚੀਮੇ ਇੱਬਣ ਵਾਲੀ ਤੋਂ ਭਾਡੇ ਵਾਲੇ ਪੁੱਜੇ। ਸੰਤ ਰੂੜ ਸਿੰਘ ਜੀ ਛੁੱਟੀ ਲੈ ਇੱਥੋਂ ਪਰਤੇ। ਭਾਡੇ ਵਾਲੇ ਹਾਕਮ ਸ਼ਾਹ ਦੇ ਘਰ ਚਰਨ ਪਾਏ ਅਤੇ ਗੁਰਦੁਆਰੇ ਕਰਤਾਰ ਸਿੰਘ ਦੀ ਲੜਕੀ ਪ੍ਰਕਾਸ਼ ਕੌਰ ਦਾ ਆਨੰਦ, ਗੁਰੂ ਚੱਕ ਦੇ ਹੀਰਾ ਸਿੰਘ ਦੇ ਪੁੱਤਰ ਸਰਦਾਰਾ ਸਿੰਘ ਨਾਲ ਪੂਰੀ ਸਾਦਗੀ ਵਿੱਚ ਗੁਰੂ ਜੀ ਦੇ ਹਜ਼ੂਰ ਹੋਇਆ। ਇਹ ਹੀਰਾ ਸਿੰਘ ਜੀ ਸਰਦਾਰਾ ਸਿੰਘ ਅਤੇ ਹੋਰ ਪੁੱਤਰਾਂ ਸਮੇਤ ਹੁਣ ਸਰਸੇ ਰਹਿੰਦੇ ਹਨ। ਹਾਕਮ ਸ਼ਾਹ ਨੇ ਅਰਜ਼ ਕੀਤੀ, ਆਪ ਨੇ ਹਿੰਦੂ ਧਰਮ ਮਰਿਆਦਾ ਦੀ ਕਦਰ ਕੀਤੀ ਹੈ ਤਾਂ ਆਪ ਨੇ ਕਿਹਾ ਸਾਡਾ ਮੂਲ ਹੀ ਹਿੰਦੂ ਧਰਮ ਹੈ। ਸਤਿਗੁਰੂ ਦੀ 21 ਫੱਗਣ ਮਸਤੇ ਕੋਟ ਦਰਸ਼ਨ ਦਿੱਤੇ। ਇੱਥੋਂ ਦੇ ਬਰਿਆਮ ਸਿੰਘ ਦੀ ਚੰਗੀ ਇਨਾਮਧਾਰੀ ਮੱਤ ਵਾਲੇ ਤਾਂ ਚੜ੍ਹ ਗਏ ਹੋਏ ਸਨ, ਪਰ ਪ੍ਰਤਾਪ ਸਿੰਘ ਗੋਬਿੰਦ ਅਤੇ ਕਰਤਾਰ ਸਿੰਘ ਗੋਲਮੋਲ ਅਤੇ ਕਰਤਾਰ ਸਿੰਘ ਪਿਤਾ ਜਾਂ ਰੰਗ ਬਿਰੰਗੀ ਸਭਾ ਬਿਰਤ ਅਜੇ ਵੀ ਸੀ। ਰੰਗ ਬਿਰੰਗੀ ਜੀ 6 ਮਹੀਨੇ ਸੌਂਦੇ ਅਤੇ 6 ਮਹੀਨੇ ਜਾਗਦੇ ਹਨ। ਬਹੁਤ ਕਈ ਵਾਰ ਤਾਂ ਭੈਣੀ ਸਾਹਿਬ ਰਹਿੰਦਿਆਂ ਨੂੰ ਬਾਹੋਂ ਫੜ ਸਿੱਖ ਦੂਰ ਖੜ੍ਹ ਜੰਗਲ ਫਿਰਾਉਂਦੇ ਹਨ। ਇਹ ਸੁੱਤੇ ਹੀ ਡਿੱਗਦੇ ਥਿੜਕਦੇ ਰਹਿੰਦੇ। ਰਾਤ ਜਿਸ ਨਗਰ ਹੁੰਦੇ, ਪਿਛਲੀ ਰਾਤ ਗੁਰਬਾਣੀ ਦੀ ਪ੍ਰੀਤ ਨਾਲ ਕੋਈ ਪੰਗਤੀ ਉੱਚੀ ਰਸੀਲੀ ਸੁਰ ਵਿੱਚ ਵਾਰ ਵਾਰ ਪੜ੍ਹਦੇ। ਆਸਾ ਦੀ ਵਾਰ ਦੇ ਕੀਰਤਨ ਵਿੱਚ ਬੜੇ ਉਮਾਹ ਨਾਲ ਹਿੱਸਾ ਲੈਂਦੇ। ਇਹਨਾਂ ਦੇ ਦੰਦ ਉੱਖੜ ਗਏ। ਇਹਨਾਂ ਨੇ ਨਵੇਂ ਲਵਾਉਣੇ ਚਾਹੇ ਅਤੇ ਵਾਜਾ ਵਜਾਉਣਾ ਸਿੱਖਣਾ ਚਾਹਿਆ। ਸਤਿਗੁਰੂ ਜੀ ਦੇਖ ਕਿਹਾ, ਤੂੰ ਰੱਬੀ ਦਾਤ ਤੋਂ ਕਿਉਂ ਵਾਂਝਿਆ ਹੋ, ਵਾਜਿਆਂ ਅਤੇ ਦੰਦਾਂ ਵੱਲ ਲੱਗਣਾ ਹੈ। ਰੰਗ ਬਿਰੰਗੀ ਨੇ ਕਿਹਾ, ਸਿੱਖ ਕਹਿੰਦੇ ਹਨ ਰਸਨਾ 'ਚ ਰਸ ਦੰਦਾਂ ਨਾਲ ਹੀ ਰਹਿੰਦਾ ਹੈ। ਤਾਂ ਸਤਿਗੁਰੂ ਜੀ ਕਿਹਾ, ਸਹੁਰੀ ਦਾ ਗੁਰਵਾਕ ਵੱਲ ਨਹੀਂ ਝਾਕਦਾ, ਜਿਨ ਅੰਦਰ ਪ੍ਰੀਤ ਭਰਮ ਕੀ ਜਿਉਂ ਬੋਲਣ ਤਿਵੈ ਸੁਹਾਨ। ਜੋ ਲਿਖਿਆ ਹੈ ਕਦੇ ਝੂਠ ਹੋ ਸਕਦਾ ਹੈ? ਤੂੰ ਹੀਰੇ ਮੁਹਾਵੀਏ ਦੀ ਸੁਰ ਨਹੀਂ ਸੀ ਸੁਣੀ? ਉਹਨੂੰ ਠਾਕਰ ਕੇਸਰ ਕਿੱਲੀ ਕਿਹਾ ਸੀ, ਜੇ ਤੇਰਾ ਨਿਉ ਨਾ ਘਟੇਗਾ ਤਾਂ ਰਸਨਾ ਦਾ ਰਸ ਕਿਉਂ ਘਟੇਗਾ? ਤਿਵੇਂ ਤੂੰ ਦੰਦ ਨਾ ਲਵਾ, ਅਸਲ ਗੱਲ ਤਾਂ ਬਣਦੀ ਨਹੀਂ, ਖੇਚਲ ਵੱਧ ਜਾਂਦੀ ਹੈ। ਤੇਰੀ ਰਸਨਾ ਦਾ ਰਸ ਨਹੀਂ ਘਟਦਾ, ਤੂੰ ਰਾਮ ਪ੍ਰੇਮ ਦਾ ਨੇਮ ਨਾ ਘੁਸਾਈ। ਇਸ ਰੰਗ ਬਿਰੰਗੀ ਦੀ ਅਜੇ ਉਹ ਪ੍ਰੇਮ ਲੋਰ ਅਤੇ ਰਸਨਾ ਦਾ ਰਸ ਹੈ। ਭੈਣੀ ਸਾਹਿਬ, ਮਾਘ ਦਾ ਮਹੀਨਾ, ਦੁਆਬੇ ਦੀ ਸੰਗਤ, ਸੂਬਾ ਸਹੀਆ ਸਿੰਘ ਜੀ ਸਮੇਤ ਹਵਨ ਪਾਠ ਕੀਤੇ। ਸਤਿਗੁਰੂ ਜੀ ਕਰਜਾਖ, ਸੰਤ ਨਿਹਾਲ ਸਿੰਘ, ਮਾਈ ਰੁਕਮਣੀ ਅਤੇ ਜਵਾਹਰ ਸਿੰਘ ਵੱਲ ਦਰਸ਼ਨ ਦਿੱਤੇ। ਹੁਣ ਇਹਨਾਂ ਮਾਈ ਰੁਕਮਣੀ ਅਤੇ ਅਮਰ ਸਿੰਘ ਜੀ ਦੇ ਪਰਿਵਾਰੋਂ ਵਰਿਆਮ ਸਿੰਘ ਦੇ ਪੁੱਤਰ ਸੁਰਜੀਤ ਸਿੰਘ, ਅਮਰੀਕ ਸਿੰਘ ਆਦਿ ਸਰਸੇ ਰਹਿੰਦੇ ਹਨ। ਨਿਹਾਲ ਸਿੰਘ ਜੀ ਦੇ ਪੁੱਤਰ ਪਾਲਾ ਸਿੰਘ, ਗੁਰਮੁਖ ਸਿੰਘ, ਕਪੂਰ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ ਮੈਥੋਂ ਨੇੜੇ ਅੰਮ੍ਰਿਤਸਰ ਵੱਡੇ ਰਹਿੰਦੇ ਹਨ। ਸਤਿਗੁਰੂ ਜੀ ਮੇਰੇ ਪਿੰਡ ਹਿੰਦੂ ਚੱਕ ਦਰਸ਼ਨ ਦਿੱਤੇ। ਸੰਤ ਸੇਵਾ ਸਿੰਘ ਜੀ ਪਿਛਲੇ ਪੈਰ ਦੀਵਾਨ ਲਾਇਆ, ਬਾਅਦ ਦੁਆਲੇ ਦੇ ਨਗਰਾਂ ਸਹਿੰਸਰੇ ਅਤੇ ਬਤਾਲੇ ਦੇ ਸਿੱਖਾਂ ਚਰਨ ਪਾਉਣ ਦੀ ਅਰਜ਼ ਕੀਤੀ। ਸਤਿਗੁਰੂ ਜੀ ਨੇ ਪਾਲਾ ਸਿੰਘ ਜਲਣ ਵਾਲੇ ਨੂੰ ਪੁੱਛਿਆ, ਇਹਨਾਂ ਸਿੱਖਾਂ ਤੋਂ ਗੁਰਾਈ ਗੁਰੂ ਕੇ ਲੰਗਰ ਭੈਣੀ ਸਾਹਿਬ ਦੀ ਲੈਂਦੇ ਹੋ ਕਿ ਨਹੀਂ? ਪਾਲਾ ਸਿੰਘ ਕਿਹਾ, ਸਹਿੰਸਰੇ ਦੇ ਨਿਹਾਲ ਸਿੰਘ ਸ਼ਾਹ ਨੂੰ ਤੂੰ ਉਗਰਾਈ ਦੇਣ ਸਮੇਂ 'ਤੇ ਕਹਿੰਦਾ ਹੈ, ਮੇਰੇ ਵੱਸ ਵਿੱਚ ਨਹੀਂ, ਪੁੱਤਰ ਕਸੰਗੀ ਹੋ ਗਏ ਹਨ ਅਤੇ ਸ਼ਾਹੂਕਾਰ ਦੇ ਤਮੇ ਨੂੰ ਮੈਂ ਸਭ ਰਾਸ ਲੋਕਾਂ ਨੂੰ ਦੇ ਬੈਠਾ ਹਾਂ, ਹੁਣ ਕੋਈ ਮੈਨੂੰ ਕੁਝ ਨਹੀਂ ਦਿੰਦਾ। ਸਤਿਗੁਰੂ ਜੀ ਕਿਹਾ, ਬਾਬਾ ਸਵੇਰੇ ਆਵਾਂਗੇ। ਹੋਰ ਸਿੱਖ ਵੀ ਉੱਥੋਂ ਦੇ ਅਣਖਾ ਸਿੰਘ ਆਦਿ ਆਏ, ਚੁੱਪ ਕੀਤੇ ਹੱਥ ਜੋੜੀ ਖੜ੍ਹੇ ਸੀ। ਸਤਿਗੁਰੂ ਜੀ ਬਚਨ ਕੀਤਾ, ਮੈਂ ਤਾਂ ਗੁਰੂ ਰਾਮ ਸਿੰਘ ਜੀ ਦੀ ਲੋਹ ਦਾ ਸੇਵਕ ਹਾਂ, ਜਿਸ ਦਾ ਗੁਰੂ ਕੇ ਲੰਗਰ ਨਾਲ ਨਿਉ ਨਾਤਾ ਨਹੀਂ, ਮੇਰੇ ਨਾਲ ਵੀ ਉਹਦਾ ਕੋਈ ਸੁਨੇਹ ਨਹੀਂ। ਬਤਾਲੇ ਦੇ ਕਰਤਾਰ ਸਿੰਘ ਨੂੰ ਕਿਉਂ ਨੇ, ਤੇਰੇ ਵੱਲ ਫੇਰ ਕਦੇ ਆਵਾਂਗੇ। ਸਤਿਗੁਰੂ ਜੀ ਦਾ ਲੋਹ ਲੰਗਰ ਬਾਬਤ ਅਤੇ ਆਪਣੇ ਬਾਬਤ ਬਚਨ ਸੁਣ ਕਿਲੇ ਮੱਲਾ ਸਿੰਘ ਦਾ ਅਕਾਲੀ ਵਧਾਵਾ ਸਿੰਘ ਉੱਠ ਖੜ੍ਹਾ ਅਤੇ ਕਿਉਂ ਸੂ, ਮੈਂ ਅੱਜ ਤੋਂ ਜੋ ਗਿਲਾਨ ਕਰਦਾ ਸਾਂ ਕਿ ਬਾਬਾ ਪ੍ਰਤਾਪ ਸਿੰਘ ਜੀ ਅਮੀਰੀ ਤਵਾ ਰੇਸਾਂ 'ਚ ਘੋੜੇ ਦੌੜਾਉਣ ਵਾਲੇ ਹੀ ਹਨ, ਉਹ ਛੱਡੀ ਅਤੇ ਸ਼ਰਧਾ ਧਾਰੀ। ਇਸ ਦਾ ਪਿਤਾ ਨਾਮਧਾਰੀ ਸੀ। ਇਹ ਪਲਟਨ ਵਿੱਚ ਨੌਕਰ ਹੋਣ ਕਰਕੇ ਗ੍ਰੰਥੀ ਰਹਿਣ ਕਰ ਅਕਾਲੀ ਹੋ ਗਿਆ। ਮੂੰਹ 'ਤੇ ਤਾਂ ਪਿਤਾ ਜੀ ਪਾਸੋਂ ਸੁਣੀਆਂ ਸਿੱਖਾਂ ਦੀਆਂ ਅਤੇ ਗੁਰੂ ਕੀਆਂ ਕਈ ਸਾਖੀਆਂ ਵੀ ਸੁਣਾਉਂਦਾ ਸੀ, ਪਰ ਪਿੱਛੋਂ ਨਿੰਦਾ ਵੀ ਕਰਦਾ ਸੀ। ਇਸ ਦਰਸ਼ਨ ਮੇਲੇ ਤੋਂ ਬਾਅਦ ਸ਼ੁੱਧ ਬੁੱਧੀ ਹੋਇਆ। ਇਹ ਇੱਧਰ ਆ ਬਰਨਾਲੇ ਲਾਗੇ ਚੌਹਾਨ ਕੀ ਚੜਿਆ ਹੈ ਅਤੇ ਕਰਤਾਰ ਸਿੰਘ ਹੁਣ ਅੰਮ੍ਰਿਤਸਰ ਸ਼ਰੀਫਪੁਰੇ ਰਹਿੰਦਾ ਹੈ ਅਤੇ ਨਿਹਾਲ ਸਿੰਘ ਦਾ ਪਰਿਵਾਰ ਕਰਨਾਲ ਰਹਿੰਦਾ ਹੈ। ਅਣਖਾ ਸਿੰਘ ਦਾ ਪੁੱਤਰ ਗੁਰਬਚਨ ਸਿੰਘ ਪਟਿਆਲੇ ਦੇ ਨਾਲ ਮੁਹੱਬਤਪੁਰੇ ਰਹਿੰਦਾ ਹੈ। ਸਤਿਗੁਰੂ ਜੀ ਹਿੰਦੂ ਚੱਕੋਂ ਆਸਾ ਦੀਵਾਰ ਦੇ ਦੀਵਾਨ ਬਾਦ ਸਮੇਤ ਸਾਹ ਸੰਗਤ ਹਾਜ਼ਰੀ ਪ੍ਰਸ਼ਾਦਾ ਜਲ ਸਵਾਇਆ ਛੱਕ ਸੈਂਸਰੇ ਸਿੱਖਾਂ ਦੀ ਘਰੀ ਚਰਨ ਪਾ ਕੋਟਲੀ ਰੂੜੇ ਦੀ ਗੁਰਬਖਸ਼ ਸਿੰਘ ਭਗਤ ਸਿੰਘ ਕਰਤਾਰ ਸਿੰਘ ਵੱਲ ਰਾਹੇ ਕੋਰੋ ਟਾਣੇ ਮੇਲੋ ਵਾਲੇ ਆਦਿ ਨਗਰੀ ਸਿੱਖਾਂ ਵੱਲ ਚਰਨ ਪਾਉਂਦੇ ਪੁੱਜੇ। ਸੰਤ ਰੂੜ ਸਿੰਘ ਜੀ ਬੌਰਿਆਂ ਤੋਂ ਸਮੇਤ ਜਥੇ ਆਏ ਹੋਏ ਸੀ। ਦੁਆਲੇ ਦੇ ਨਗਰਾਂ ਤੋਂ ਵੀ ਬਹੁਤ ਸੰਗਤ ਆਈ ਹੋਈ ਸੀ। ਸੰਤ ਸੇਵਾ ਸਿੰਘ ਜੀ ਦੀਵਾਨ ਲਾਇਆ ਮੈਨੂੰ ਅਗਲੇ ਦਿਨ ਪਿਪਲੀ ਵਾਲੇ ਦੇ ਸਿੱਖ ਅਰੋੜੇ ਹਾਕਮ ਸਿੰਘ ਜੀ ਦੱਸਿਆ ਸਤਿਗੁਰੂ ਜੀ ਨਹਿਰ ਦੇ ਪੁਲੋਂ ਘੋੜੇ 'ਤੇ ਸਵਾਰ ਆਉਂਦੇ ਦੇਖੇ ਅਤੇ ਮੈਂ ਕਾਹ ਖੋਤਰ ਦੇ ਉੱਠ ਅੱਗੇ ਖੜੋ ਅਰਜ ਕੀਤੀ ਮੇਰੇ ਗਰੀਬ ਦੇ ਘਰ ਚਰਨ ਪਾਓ। ਮੇਰਾ ਪਿੰਡ ਨੇੜੇ ਹੀ ਹਿੰਦੂ ਚੱਕ ਦੇ ਰਾਹ 'ਤੇ ਹੈ। ਸਤਿਗੁਰੂ ਜੀ ਕਿਹਾ ਚੱਲ ਬਾਬਾ ਲੱਗ ਅੱਗੇ। ਮੈਂ ਸਣੇ ਘਾਹ ਦੀ ਮਗਰੀ ਅੱਗੇ ਲੱਗ ਦੌੜਿਆ। ਸਤਿਗੁਰੂ ਜੀ ਸੜਕ 'ਤੇ ਘੋੜਾ ਸਿੱਖ ਨੂੰ ਫੜਾ ਮੇਰੇ ਘਰ ਚਰਨ ਪਾਏ। ਮੇਰੇ ਘਰੋਂ ਰਾਧਾ ਦੇਵੀ ਸਰਦੀ ਭੇਟਾ ਧਰੀ ਅਤੇ ਚਰਨਾਂ 'ਤੇ ਸੀਸ ਰੱਖ ਕੇ ਹੱਥ ਜੋੜ ਅਰਜ ਕੀਤੀ ਸੱਚੇ ਪਾਤਸ਼ਾਹੋ ਇਸ ਆਪ ਦੇ ਸਿੱਖ ਦੀ ਬਿਰਧ ਉਮਰ ਹੋਣ ਲੱਗੀ ਹੈ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਵਚਨ ਕੀਤਾ ਬੀਬੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਭਜਨ ਬਾਣੀ ਦੋਵੇਂ ਜੀ ਕਰਕੇ ਸਤਿਗੁਰੂ ਰਾਮ ਸਿੰਘ ਜੀ ਪਾਸ ਬਖਸ਼ਿਸ਼ ਦੀ ਅਰਜ਼ ਕਰੋ, ਗੁਰੂ ਭਲੀ ਕਰੇਗਾ। ਵਰ ਦਿੱਤਾ ਏ ਮੇਰਾ ਨਿਸ਼ਚਾ ਹੈ, ਮੈਨੂੰ ਪੁੱਤਰ ਬਖਸ਼ ਹੀ ਦਿੱਤਾ ਨੇ। ਹਾਕਮ ਸਿੰਘ ਜੀ 'ਤੇ ਚੜ੍ਹ ਗਿਆ ਸੀ ਕੁਝ ਸਾਲਾਂ ਬਾਅਦ, ਪਰ ਸਾਲ ਦੇ ਅੰਦਰ ਪੁੱਤਰ ਜਨਮਿਆ। ਸੰਤੋਖ ਸਿੰਘ ਜੋ ਹੁਣ ਆਪਣੀ ਮਾਤਾ ਰਾਧਾ ਦੇਵੀ ਸਮੇਤ ਬਰਨਾਲੇ ਜ਼ਮੀਨ ਪਈ 'ਤੇ ਰਹਿੰਦਾ ਹੈ, ਚੰਡੀਗੜ੍ਹ ਨੌਕਰੀ ਕਰਦਾ ਹੈ ਅਤੇ ਬੀਬੀ ਗੁਰੂ ਘਰ ਦੀ ਸੇਵਕ ਏ। ਇਹਨੇ ਦਿਨੀ ਹਿੰਦੂ ਚੱਕ ਨਾਮਧਾਰੀ ਅਤੇ ਸ਼ਰਾਬੀ ਸਿੱਖਾਂ ਦਾ ਆਡਾ ਰਹਿੰਦਾ ਸੀ। ਵਧਾਵਾ ਸਿੰਘ ਅਤੇ ਮਾਨ ਸਿੰਘ ਨਾਮਧਾਰੀ ਸ਼ਰਾਬੀਆਂ ਦੀ ਸੰਗਤੇ ਰਲ ਭੇਤੀ ਹੋ ਨਾਮਧਾਰੀਆਂ ਨੂੰ ਤੰਗ ਕਰਦੇ ਸੀ ਅਤੇ ਕੂਕੇ ਅਰਜ਼ਾਂ ਕਰਦੇ ਵਰਨੀਆਂ ਕਰ ਹੇ ਸੱਚੇ ਪਾਤਸ਼ਾਹ ਇਹ ਇੱਥੇ ਆਉਣ ਜੋਗੇ ਹੀ ਨਾ ਰਹਿਣ। ਸਤਿਗੁਰੂ ਜੀ ਇੱਕ ਰਾਤ ਵਧਾਵਾ ਸਿੰਘ ਨੂੰ ਖੂੰਡਾ ਦਿਖਾ ਕਿਹਾ ਤੂੰ ਸਿੱਖਾਂ ਕੋਲੋਂ ਮਾਫ਼ੀ ਮੰਗ ਨਹੀਂ ਤਾਂ ਤੈਨੂੰ ਮਾਰਾਂਗਾ। ਉਸ ਦਿਨੇ ਬੇਪਰਵਾਹੀ ਕੀਤੀ, ਸੁਪਨਾ ਹੀ ਜਾਣ ਛੱਡਿਆ। ਦੂਜੀ ਰਾਤੇ ਫਿਰ ਖੂੰਡਾ ਲੈ ਮਗਰ ਚੜ੍ਹੇ ਅਤੇ ਕੋਈ ਸੱਟਾਂ ਵੀ ਲਾਈਆਂ ਅਤੇ ਕਿਹਾ ਜੇ ਸਵੇਰੇ ਸਾਧਾਂ ਨੂੰ ਮਿਲ ਨਾ ਬਖਸ਼ਾਇਓ ਹੀ ਤਾਂ ਤੈਨੂੰ ਬਹੁਤ ਮਾਰਾਂਗਾ। ਵਧਾਵਾ ਸਿੰਘ ਸਵੇਰੇ ਹੀ ਸਿੱਖਾਂ ਨੂੰ ਇਕੱਠਾ ਕਰ ਪਿੰਡੇ 'ਤੇ ਸੱਟਾਂ ਲੱਗੀਆਂ ਵਿਖਾਈਆਂ, ਮਾਫ਼ੀ ਮੰਗੀ ਅਤੇ ਅਰਜ਼ ਕਰ ਅੰਮ੍ਰਿਤ ਛੱਕ ਸਿੱਖੀ ਰਹਿਤ ਰੱਖ ਲਈ। ਮਾਨ ਸਿੰਘ 'ਤੇ ਡਾਕੇ ਦਾ ਮੁਕੱਦਮਾ ਅਗਲੇ ਰੋਜ਼ ਬਣ ਗਿਆ। ਉਸਨੇ ਵੀ ਸੰਗਤ ਸਿੱਖ ਜੋੜੇ ਅਰੂੜ ਸਿੰਘ, ਭਾਗ ਸਿੰਘ, ਗੁਰਬਚਨ ਸਿੰਘ, ਅਨੂਪ ਸਿੰਘ, ਤਰਨ ਸਿੰਘ ਲੇਖਕ, ਕਰਤਾਰ ਸਿੰਘ ਆਦਿ 'ਤੇ ਤਰਲਾ ਕੀਤਾ, ਭੁੱਲ ਮਨ ਮਾਫ਼ੀ ਮੰਗੀ, ਸੰਗਤ ਮਦਦ ਕੀਤੀ ਅਤੇ ਡਾਕੇ ਵਿੱਚੋਂ ਬਚਿਆ। ਸਤਿਗੁਰੂ ਜੀ ਗੁਜਰਾਂ ਵਾਲੇ ਆਏ, ਮਿਲੇ ਮਾਨ ਸਿੰਘ ਨੂੰ, ਸਾਲ ਭਰ ਭੈਣੀ ਸਾਹਿਬ ਰਹਿਣ ਦੀ ਤਨਖਾਹ ਲਾਈ ਅਤੇ ਕਿਹਾ ਆਪਣੇ ਨਗਰ ਦੀ ਸੰਗਤ ਤੋਂ ਬਖਸ਼ਾ ਕੇ ਭੈਣੀ ਸਾਹਿਬ ਆਵੀਂ। ਉਸ ਉਵੇਂ ਹੀ ਕੀਤਾ। ਸਤਿਗੁਰੂ ਜੀ ਨੂੰ ਮੈਂ ਬਾਅਦ ਇੱਕ ਸਮੇਂ ਚਰਨੀ ਲੱਗ ਵਧਾਵਾ ਸਿੰਘ ਅਤੇ ਮਾਨ ਸਿੰਘ ਨਾਲ ਬੀਤੀ ਅਤੇ ਸੰਗਤ ਦੀ ਅਰਦਾਸ ਕੀਤੀ ਦੀ ਸਭ ਵਾਰਤਾ ਸੁਣਾਈ ਤਾਂ ਸਤਿਗੁਰੂ ਜੀ ਬਚਨ ਕੀਤਾ ਜੋ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ ਕਿ ਜੋਰਾਵਰ ਹੋਵੇ ਤਾਂ ਸਭ ਨੇ ਮਿਲ ਕੇ ਗੁਰੂ ਅੱਗੇ ਅਰਦਾਸ ਕਰਨੀ, ਇਹ ਇੱਥੇ ਆਉਣ ਜੋਗਾ ਹੀ ਨਾ ਰਹੇ। ਵਾਕ ਕਿਉਂ ਨਾ ਸੱਚਾ ਹੋਵੇ, ਸਿੱਖ ਪ੍ਰਤੀਤ ਕਰ ਮੰਨਣ ਜੇ। ਮੈਂ ਸਤਿਗੁਰੂ ਜੀ ਪਾਸ ਅਰਜ਼ ਕੀਤੀ ਜਦ ਜਿੱਤਦੇ ਹਾਂ ਤਦ ਸਾਡੇ ਸਾਥੀ ਅਤੇ ਸਿੱਖ ਵੱਧ ਜਾਂਦੇ ਹਨ, ਜੇ ਨਰਮ ਪੈਂਦੇ ਹਾਂ ਤਾਂ ਥੋੜ੍ਹੇ ਰਹਿ ਜਾਂਦੇ ਹਾਂ। ਸਤਿਗੁਰੂ ਜੀ ਬਚਨ ਕੀਤਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਅਤੇ ਬਿਪਤ ਪਰੀ ਸਭ ਹੀ ਸੰਗ ਛਾੜਤ, ਗੁਰਵਾਕ ਸੱਚਾ ਹੈ। ਸੰਸਾਰ ਦੀ ਐਵੇਂ ਹੀ ਗੱਤ ਹੈ, ਅਸੀਂ ਇਹੋ ਸੋਚ ਤੇਰੀ ਮਦਦ ਅਤੇ ਰੱਖਿਆ ਕੀਤੀ ਹੈ ਕਿ ਹਿੰਦੂ ਚੱਕ ਵਿੱਚ ਤਰਨ ਸਿੰਘ ਹੀ ਚੰਗੀ ਮਾਲਕੀ ਅਤੇ ਨਾਮਧਾਰੀ ਪੰਥ ਦੀ ਲਗਨ ਵਾਲਾ ਅਤੇ ਨਰਮ ਜਿਹੇ ਜ਼ੋਰ ਵਾਲਾ ਹੈ। ਹੋਰ ਤਾਂ ਇਸ ਦੇ ਸੁਨੇਹੀ ਅਤੇ ਸੰਗਤੀ ਹੀ ਹਨ। ਤੇਰੇ ਦਾਦਾ ਬਾਬਾ ਦਿਆਲ ਸਿੰਘ ਜੀ ਸਮੇਂ ਅਸੀਂ ਗੁਰੂ ਹਰੀ ਸਿੰਘ ਜੀ ਨਾਲ ਹਿੰਦੂ ਚੱਕ ਆਏ ਹਾਂ ਜਾਂ ਤੇਰੇ ਸਮੇਂ ਆਏ ਹਾਂ। ਤੇਰੇ ਪਿਤਾ ਸੰਤ ਸਿੰਘ ਜੀ ਸਮੇਂ ਨਹੀਂ ਆਏ। ਤੂੰ ਦੇਖਦਾ ਹੈ ਅੱਗੇ ਇੱਕ ਦੋ ਘਰ ਸੀ, ਹੁਣ ਕਈ ਘਰ ਕੂਕਿਆਂ ਦੇ ਹਨ ਹਿੰਦੂ ਚੱਕ। ਜੁਗ ਜੁਗ ਭਗਤੋ ਪਾਇਆ ਤਾਂ ਹੀ ਹੋ ਸਕਦਾ ਹੈ ਜੇ ਪੈਜ ਰੱਖਦਾ ਆਇਆ ਵਾਕ ਵਰਤੇ, ਨਹੀਂ ਤਾਂ ਸਿੱਖ ਦਾ ਦ੍ਰਿੜ ਰਹਿਣਾ ਅਤੇ ਸਿੱਖੀ ਦਾ ਵਧਣਾ ਔਖਾ ਹੋ ਜਾਂਦਾ ਹੈ। ਮੇਰੀ ਸੰਤਾਨ ਤਾਂ ਸਾਰੀ ਸ਼੍ਰੀ ਰਾਮਪੁਰ ਹੀ ਹੈ। ਗੁਰਬਚਨ ਸਿੰਘ ਦਾ ਪੁੱਤਰ ਮਹਿੰਦਰ ਸਿੰਘ ਪਟਿਆਲੇ ਤੋਂ ਚੜ੍ਹਦੇ 3 ਮੀਲ ਦੌਲਤਪੁਰੇ ਹੈ। ਅਨੂਪ ਸਿੰਘ ਦਾ ਪਰਿਵਾਰ ਗੁਰਬਚਨ ਸਿੰਘ, ਦਰਸ਼ਨ ਸਿੰਘ ਆਦਿ ਚੌਹਾਨ ਕੀ ਬਰਨਾਲੇ ਨੇੜੇ ਹੈ। ਅਰੂੜ ਸਿੰਘ ਦੇ ਪੁੱਤਰ ਭਜਨ ਸਿੰਘ, ਪੂਰਨ ਸਿੰਘ ਅਤੇ ਰਤਨ ਸਿੰਘ ਵੱਡੇ ਅੰਮ੍ਰਿਤਸਰ ਮੇਰੇ ਨੇੜੇ ਹਨ ਅਤੇ ਭਾਗ ਸਿੰਘ ਦੇ ਪੁੱਤਰ ਜਿੰਦਰ ਸਿੰਘ, ਦਰਸ਼ਨ ਸਿੰਘ, ਸੂਰਤਾ ਸਿੰਘ ਮੇਰੇ ਪਿੰਡ ਸ੍ਰੀ ਰਾਮਪੁਰ ਹੀ ਹਨ। ਵਧਾਵਾ ਸਿੰਘ ਤਾਂ ਚੜ੍ਹ ਗਿਆ ਹੈ ਮਾਨ ਸਿੰਘ ਦੇ ਮਗਰ ਲੱਗ ਰੁਲ ਅਮਲੀ ਹੋ। ਮਾਨ ਸਿੰਘ ਕਰਨਾਲ ਦੇ ਜ਼ਿਲ੍ਹੇ ਖਜਕਿਆ ਭਟਕਿਆ ਫਿਰਦਾ ਏ, ਜ਼ਮੀਨ ਗਵਾ ਅਤੇ ਇਹਨਾਂ ਦਾ ਛੋਟਾ ਭਰਾ ਹਜ਼ਾਰਾ ਸਿੰਘ ਸੰਤ ਨਗਰ ਸ਼ਾਂਤ ਸੁਭਾਅ ਵਾਲਾ ਜ਼ਮੀਨ ਬਣਾਈ ਵੱਸਦਾ ਹੈ। ਚੌਹਾਨਕਿਆਂ ਤੋਂ ਇਹ ਵੱਡੇ ਭਰਾਵਾਂ ਤੋਂ ਨਿਖੜ ਸਹੁਰੇ ਘਰ ਆ ਸਿੱਖ ਰਹਿ ਬਚ ਗਿਆ ਹੈ ਸਭ ਤਰ੍ਹਾਂ। ਸਤਿਗੁਰੂ ਜੀ ਵਰਨਾ ਤੋਂ ਗੁਜਰਾਂ ਵਾਲੇ ਵੱਲ ਦੌਰਾ ਕਰਨ ਸਮੇਂ ਸਿੱਖਾਂ ਦੀਆਂ ਅਰਜ਼ਾਂ 'ਤੇ ਪਿੰਡ ਅਤੇ ਦਿਨ ਵਾਪਸ ਹੋਲੇ ਸ਼ੇਖੂਪੁਰੇ ਤੱਕ ਪੁੱਜਣ ਦੇ ਲਿਖੇ ਸੀ। ਮਦਾਰ ਦਾ ਨਾਮ ਦਿਨ ਨਾ ਲਿਖਿਆ ਕਿਉਂਕਿ ਉੱਥੋਂ ਦੇ ਸਿੱਖਾਂ ਨੇ ਅਰਜ਼ ਨਹੀਂ ਸੀ ਕੀਤੀ। ਘਸੀਟਾ ਸਿੰਘ ਅਤੇ ਦਿਆਲ ਸਿੰਘ ਇਹ ਕਸਰ ਲੱਗੀ ਸੁਣ ਮਸਤੇ ਕੋਟ ਪੁੱਜੇ ਅਤੇ ਮਦਾਰ ਦਰਸ਼ਨ ਦੇਣ ਦੀ ਅਰਜ਼ ਕੀਤੀ। ਸਤਿਗੁਰੂ ਜੀ ਕਿਹਾ ਅਸੀਂ ਸਭ ਦਿਨ ਦੱਸ ਚੁੱਕੇ ਹਾਂ, ਜੇ ਕੋਈ ਸਿੱਖ ਤੁਹਾਡੀ ਅਰਜ਼ ਮੰਨ ਦਿਨ ਦੇ ਦਿੰਦਾ ਹੈ ਤਾਂ ਤੁਸੀਂ ਪਤਾ ਕਰ ਸਾਨੂੰ ਦੱਸੋ। ਉਹਨਾਂ ਇੱਕ ਦੋ ਨਗਰਾਂ ਦੇ ਸਿੱਖਾਂ ਨੂੰ ਮਿਲ ਦਿਨ ਮੰਗਿਆ ਪਰ ਉਹਨਾਂ ਨੂੰ ਦਿਨ ਨਾ ਮਿਲਿਆ ਤਾਂ ਉਹਨਾਂ ਦੋਹਾਂ ਗੁਪਤ ਅਰਜ਼ ਅਰਦਾਸ ਕਰ ਕੀਤੀ, ਹੇ ਸੱਚੇ ਪਾਤਸ਼ਾਹ ਹੁਣ ਆਪ ਹੀ ਜੇ ਕੋਈ ਵਿਧ ਮਿਲੋ ਤਾਂ ਸਾਡੇ ਨਗਰ ਹੋਲੇ ਤੋਂ ਪਹਿਲਾਂ ਆਪ ਦਾ ਦਰਸ਼ਨ ਹੋ ਸਕਦਾ ਹੈ। ਅਸੀਂ ਸਦਾ ਭੁੱਲਣਹਾਰ ਹਾਂ ਅਤੇ ਆਪ ਸਦਾ ਦਿਆਲ ਅਤੇ ਪਿਆਰ ਕਰਨਹਾਰ ਹੋ। ਸਤਿਗੁਰੂ ਜੀ ਕੋਟਲੀ ਅਰੂੜੇ ਦੀ ਚੁਬਾਰੇ 'ਤੇ ਟਿਕੇ ਸੀ ਅਤੇ ਸੇਵਾ ਸਿੰਘ ਜੀ ਅਜੇ ਡੰਡੌਤ ਹੀ ਪੜ੍ਹੀ। ਸੰਤ ਅਰੂੜ ਸਿੰਘ ਜੀ ਨਾਲ ਆਏ, ਤੇਜਾ ਸਿੰਘ ਜੀ ਲਾਲੇਪੁਰੀ ਨਾਲ ਵਾਜੇ ਦਾ ਸ਼ਾਨ ਹੀ ਵਜਾ ਰਿਹਾ ਸੀ ਕਿ ਇੱਕ ਮਜ਼੍ਹਬੀ ਸਿੰਘ ਮਸਤਾਨਾ ਹੋ ਲੇਟਣ ਲੱਗ ਪਿਆ। ਸੇਵਾ ਸਿੰਘ ਜੀ ਸ਼ਬਦ ਪੜ੍ਹਦਿਆਂ ਵੇਖਿਆ ਕਿ ਇੱਕ ਸ਼ਰਾਬੀ ਨੇ ਮਸਤਾਨੇ ਨੂੰ ਲੱਤਾਂ ਤੋਂ ਫੜ ਰੱਖਿਆ ਹੈ ਅਤੇ ਮਸਤਾਨਾ ਉਸੇ ਤਰ੍ਹਾਂ ਫੜਕ ਰਿਹਾ ਹੈ। ਸੰਤ ਜੀ ਨੇ ਕਿਹਾ ਭਾਈ ਸਿੱਖਾ ਤੂੰ ਮਸਤਾਨੇ ਨੂੰ ਛੱਡ ਦੇ। ਇਹ ਸੁਣ ਹੋਰ ਸ਼ਰਾਬੀ ਜੋ ਤੁੰਗਾਂ ਤੋਂ ਲੜਨ ਦਾ ਮਤਾ ਕਰ ਉੱਥੋਂ ਦੇ ਡੇਰੇ ਦੇ ਮਹੰਤ ਦੇ ਸਿਖਾਏ ਆਏ ਹੀ ਪ੍ਰਸਾਦ ਕਰਨ ਸੀ ਨੇ ਸੰਤ ਜੀ ਨੂੰ ਕਿਰਪਾਨ ਮਾਰੀ। ਸੰਤ ਜੀ ਹੱਥ ਨਾਲ ਫੜੀ, ਸੰਤ ਰੂੜ ਸਿੰਘ ਜੀ ਉੱਠ ਰੋਕਿਆ। ਇੱਕ ਸ਼ਰਾਬੀ ਉਹਨਾਂ ਨੂੰ ਵੀ ਕੰਡ ਵਿੱਚ ਕਿਰਪਾਨ ਮਾਰੀ, ਛੇੜ ਛੇੜ ਪਈ। ਸਿੱਖਾਂ ਵੀ ਸੋਟੇ ਸੇਲੇ ਲੈ ਲੈ, ਘੋੜਿਆਂ ਵਾਲੇ ਵੀ ਸਿੱਖ ਕੁੱਦ ਪਏ ਅਤੇ ਸ਼ਰਾਬੀਆਂ ਨੂੰ ਕੁੱਟ ਸ਼ੁਰੂ ਕਰ ਦਿੱਤੀ। ਕੁੰਦਨ ਸਿੰਘ ਭਗਤੇ ਵਾਲੇ ਇੱਕ ਸ਼ਰਾਬੀ ਨੂੰ ਟੂਹੇ 'ਤੇ ਸੇਲੇ ਦੀਆਂ ਹੁੱਜਾਂ ਵੀ ਲਾਈਆਂ ਪਰ ਉਹ ਬੇਹੋਸ਼ ਉੱਕਾ ਹੀ ਨਾ ਹਿੱਲਿਆ। ਕਰਤਾਰ ਸਿੰਘ ਨਗਰ ਵਾਲੇ ਨੇ ਦੌੜ ਗੁਰੂ ਜੀ ਦੇ ਚੁਬਾਰੇ ਵਿੱਚ ਪਤਾ ਦਿੱਤਾ। ਇੱਕ ਸੇਲਾ ਲੈ ਦੌੜਿਆ। ਸਤਿਗੁਰੂ ਜੀ ਕਿਹਾ ਥੋੜ੍ਹਾ ਹੀ ਮਾਰ ਹਟ ਜਾਣਾ। ਕਰਤਾਰ ਸਿੰਘ ਗੁਰੂ ਦਾ ਹੁਕਮ ਦੱਸ ਸਿੱਖਾਂ ਨੂੰ ਬਹੁਤਾ ਕੁੱਟਣੋਂ ਹਟਾ ਲਿਆ। ਸੰਤ ਸੇਵਾ ਸਿੰਘ ਜੀ ਅਤੇ ਅਰੂੜ ਸਿੰਘ ਜੀ ਨੂੰ ਵੀ ਸੱਟਾਂ ਅਤੇ ਫੱਟ ਬਹੁਤ ਲੱਗੇ। ਸ਼ਰਾਬੀ ਤੁੰਗੀ ਜਾ ਵੜੇ ਅਤੇ ਢੋਲ ਵਜਾ ਹੋਰ ਸਾਥ ਸ਼ਰਾਬੀ ਇਕੱਠੇ ਕਰ ਲੜਨ ਦੁਬਾਰਾ ਆ ਚੜ੍ਹੇ। ਕੋਟਲੀ ਦੇ ਕਿਸੇ ਨੇ ਕਾਮੋ ਕੀ ਥਾਣੇ ਜਾ ਰਿਪੋਰਟ ਦਿੱਤੀ ਅਤੇ ਏਤਨੇ ਨੂੰ ਪੁਲਿਸ ਵੀ ਆ ਗਈ। ਅਮਰਨਾਥ ਅਰੋੜੇ ਕੋਟਲੀ ਦੇ ਵੇਖਿਆ, ਉੱਧਰੋਂ ਉਹ ਢੋਲ ਵਜਾਉਂਦੇ ਲੜਨ ਪਏ ਆਉਂਦੇ ਹਨ ਅਤੇ ਇੱਧਰ ਸਿੱਖ ਵੀ ਹੁਣ ਪੂਰੇ ਦੋਹਰੇ ਮੋਰਚੇ ਮਾਰਨ ਲਈ ਤਿਆਰ ਹਨ। ਉਸ ਅੱਗੋਂ ਜਾ ਪੱਲੂ ਫੇਰ ਕਿਹਾ, ਤੁਸੀਂ ਮਹੰਤ ਦੇ ਆਖੇ ਅੱਗੇ ਲੱਗੇ ਹੋ ਅਤੇ ਮਾਰ ਖਾ ਮੁੜੇ ਹੋ, ਹੁਣ ਫੇਰ ਜੁੜੇ ਹੋ ਅਤੇ ਪੁਲਿਸ ਵੀ ਆਈ ਹੋਈ ਹੈ ਅਤੇ ਕੂਕੇ ਸਿੱਖ ਵੀ ਪੂਰੇ ਤਿਆਰ ਹੋਏ, ਹਥਿਆਰ ਕੱਸੀ ਖੜ੍ਹੇ ਹਨ। ਤੁਸੀਂ ਅੱਗੇ ਇੱਕ ਰਗੜਿਓ ਮਸਾਂ ਬਚੇ ਹੋ, ਹੁਣ ਕਈ ਰਗੜੇ ਲੱਗਣਗੇ। ਇਹ ਨਾਮਧਾਰੀ ਪੰਥ ਉਹ ਹੈ ਜਿਸ ਨੂੰ ਅੰਗਰੇਜ਼ ਨਹੀਂ ਹਰਾ ਸਕਿਆ, ਤੁਹਾਨੂੰ ਫੂਕ ਦੇਣਗੇ। ਭਲੇ ਬਣੋ, ਪਿਛਾਂ ਨੂੰ ਪਰਤ ਜਾਓ ਅਤੇ ਮਹੰਤ ਨੂੰ ਕਹੋ ਕਿ ਤੁਸੀਂ ਡੇਰਿਆਂ ਵਾਲੇ ਸਣੇ ਤਤਲੇ ਤੁੰਗਾਂ ਮੱਜੂ ਚੱਕ ਦੇਸ ਰਾਜ ਦੇ ਕੋਟ ਚੱਕ ਰਮਦਾਸ ਆਦਿ ਬਾਬੇ ਪੁਰਾਣੇ ਦੀ ਅੰਸ ਆਪ ਭਜਨ ਬਾਣੀ ਵੱਲੋਂ ਰਹਿ ਗਏ ਹੋ ਅਤੇ ਥੋਥੇ ਹੋ, ਹੋਰਨਾਂ ਦੇ ਹੱਥਾਂ ਵੱਲ ਦੇਖਦੇ ਹੋ। ਗੁਰੂ ਕੇ ਸਿੱਖ ਨਾਮਧਾਰੀ ਅਤੇ ਅਕਾਲੀ ਹੋ ਤੁਹਾਨੂੰ ਮੰਨਣੋਂ ਹਟ ਗਏ ਹਨ। ਬੰਦਗੀ ਕਰੋ, ਕੁੜਦੇ ਕਿਉਂ ਹੋ? ਉਹ ਸਮੇਂ ਬੀਤ ਗਏ ਜਾਂ ਤੁਹਾਨੂੰ ਲੋਕ ਵੱਡਿਆਂ ਦੇ ਡੇਰੇ 'ਤੇ ਬੈਠੇ ਜਾ ਪੂਜਦੇ ਸੀ। ਇਹ ਸਿੱਖਿਆ ਸੁਣ, ਨਾਲੇ ਸੋਚ, ਜਿਵੇਂ ਆਖਦੇ ਹਨ ਗੁੱਸਾ ਮਾੜੇ 'ਤੇ ਹੀ ਚੜ੍ਹਦਾ ਹੈ ਅਤੇ ਡਾਢੇ ਵੱਲੋਂ ਭਲੀ ਮੱਤ ਫੜਦਾ ਹੈ ਅਤੇ ਸ਼ਰਾਬ ਮਾੜੇ ਤੋਂ ਮਾੜੇ 'ਤੇ ਪੈਂਦਾ ਏ ਅਤੇ ਤਕੜੇ ਦਾ ਨਾਂ ਸੁਣ ਲੈਂਦਾ ਹੈ। ਅਨੁਸਾਰ ਤੁੰਗਾਂ ਦਿਆਂ ਅਮਰਨਾਥ ਨੂੰ ਮਨ ਵਿੱਚੋਂ ਕਈਆਂ ਕਿਹਾ, ਸ਼ਾਹ ਜੀ ਤੁਸੀਂ ਧੰਨਵਾਨ ਅਤੇ ਧੀਰਜਵਾਨ, ਜੇ ਅੱਜ ਵਿੱਚ ਨਾ ਪੈਂਦੇ ਤਾਂ ਕੋਟਲੀ ਅਤੇ ਤੁੰਗ ਦੋਵੇਂ ਉੱਜੜ ਜਾਂਦੇ। ਇਸੇ ਲਈ ਆਖਦੇ ਹਨ ਵੱਡੇ ਲੋਕ ਨਗਰਾਂ ਦੇ ਰਾਖੇ ਹੁੰਦੇ ਹਨ। ਦੇੜਾਂ ਦੇ ਵਰਿਆਮ ਸਿੰਘ ਚਰਨਾਂ ਦੀ ਅਰਜ਼ ਕਰਨੀ ਸੀ, ਪਰ ਕੋਟਲੀ ਪਿਛਲੇ ਪੈਰ ਨਾ ਦੀਵਾਨ ਲੱਗਾ ਨਾ ਅਰਜ਼ ਹੋਈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ। ਵਰਿਆਮ ਸਿੰਘ ਜੀ ਦੂਰੋਂ ਮੱਥਾ ਨਿਵਾ ਤੁਰੇ ਨੂੰ ਪੁੱਛਿਓ ਨੇ, ਸਿੱਖਾ ਦੇੜ ਬੌਰਿਆਂ ਦੇ ਰਾਹ ਵਿੱਚ ਹੀ ਆਉਂਦੇ ਹਨ? ਉਸ ਕਿਹਾ, ਹਾਂ ਜੀ, ਬੌਰੀ ਜਾਂਦੇ ਦੇੜੀ ਚਰਨ ਪਾਏ। ਇਹ ਵਰਿਆਮ ਸਿੰਘ ਹੁਣ ਐਲਨਾਬਾਦ ਪਰਿਵਾਰ ਸਮੇਤ ਰਹਿੰਦਾ ਹੈ। ਸਤਿਗੁਰੂ ਜੀ ਮੇਲੇ ਦਾ ਭੋਗ ਪਾ ਜੋ ਲੰਝਾਂ ਦਾ ਦਿਨ ਸੀ ਉਹ ਬਦਲ ਕੇ ਬੌਰੀ ਕਰ ਦਿੱਤਾ। ਸੇਠ ਦਿਆਲ ਸਿੰਘ ਆਪਣੀ ਕਾਰ 'ਤੇ ਸੰਤ ਸੇਵਾ ਸਿੰਘ ਜੀ ਨੂੰ ਗੁਜਰਾਂ ਵਾਲੇ ਹਸਪਤਾਲ ਪੱਟੀ ਕਰਵਾਉਣ ਲਈ ਲੈ ਗਏ। ਡਾਕਟਰ ਦੇਖ ਅਚਰਜ ਹੋਣ, ਸੰਤ ਫੱਟੇ ਹੋਏ ਅਤੇ ਬੜੇ ਸੀ ਪਰ ਦਰਦ ਨਾ ਮੰਨਦੇ ਸੀ। ਜ਼ਖਮ ਧੁਆ ਪੱਟੀ ਲਵਾ ਸਤਿਗੁਰੂ ਜੀ ਦੇ ਦੌਰੇ ਨਾਲ ਅਗਲੇ ਰੋਜ਼ ਆ ਰਲੇ। ਤੁੰਗਾਂ ਵਾਲੇ ਡਰਦੇ ਕਿਸੇ ਹਸਪਤਾਲੇ ਨਾ ਗਏ, ਮਤ ਲੜਾਈ ਕੀਤੀ ਸਾਬਤ ਹੋਵੇ। ਗੁਜਰਾਂ ਵਾਲੇ ਤੋਂ ਉਸੇ ਦਿਨ ਉਸਤਾਦ ਨੱਥਾ ਸਿੰਘ ਜਾਚਕ ਸਮੇਤ ਆਪਣੇ ਕੁਝ ਗਤਕੇ ਬਾਜਾਂ ਸਾਥੀਆਂ ਦੇ ਕੋਟਲੀ ਪਹੁੰਚ ਗਿਆ ਸੀ ਰਾਤੋ ਰਾਤ, ਪਰ ਲੋੜ ਹੀ ਨਾ ਪਈ ਸੀ ਲੜਨ ਦੀ। ਇਹ ਜਾਚਕ ਜੀ ਹੁਣ ਮੈਥੋਂ 2 ਕੁ ਮੀਲ 'ਤੇ ਮੌਜੂ ਖੇੜੇ ਸਮੇਤ ਪਰਿਵਾਰ ਰਹਿੰਦੇ ਹਨ। ਉਸਤਾਦ ਨਾਮ ਦੋਹਾਂ ਬਾਬਿਆਂ ਨੂੰ ਗਤਕਾ ਸਿਖਾਉਣ ਤੋਂ ਇਹਨਾਂ ਦਾ ਪਿਆ ਹੈ। ਸਤਿਗੁਰੂ ਜੀ ਬੌਰੀ ਪਿਆਰੀ ਪੁੱਜੇ, ਸੰਤ ਰੂੜ ਸਿੰਘ ਜੀ ਦੇ ਪੁੱਤਰ ਗੁਰਬਖਸ਼ ਸਿੰਘ ਜੀ ਦੇ ਨੱਕ ਦੀ ਨੋਕ ਇੱਕ ਘੋੜੇ ਦਾ ਬੂਥਾ ਵੱਜਣ ਕਰ ਲਮਕ ਗਈ। ਸਤਿਗੁਰੂ ਜੀ ਦੇਖ ਤੁਰਤ ਹੱਥ ਨਾਲ ਮਾਸ ਸਿੱਧਾ ਉੱਪਰ ਕਰ ਆਪਣੇ ਗਿੱਲੇ ਰੁਮਾਲੇ ਨਾਲ ਬੰਨ੍ਹ ਦਿੱਤਾ ਅਤੇ ਕਿਹਾ, ਇੱਕ ਦਿਨ ਨਾ ਖੋਲੀ। ਗੁਰਬਖਸ਼ ਸਿੰਘ ਨੂੰ ਦਰਦ ਵੀ ਨਾ ਸਤਾਇਆ ਅਤੇ ਰਾਜੀ ਰਿਹਾ ਦੌਰੇ ਨਾਲ। ਲਾਲੇਪੁਰ ਅਤੇ ਨੁਸ਼ਹਿਰੇ ਮੱਘਰ ਸਿੰਘ ਦੀ ਮਾਤਾ ਦੇ ਭੋਗ ਦੇ ਮੇਲੇ 'ਤੇ ਗਿਆ। ਇਸ ਗੁਰਬਖਸ਼ ਸਿੰਘ ਦੇ ਪੁੱਤਰ ਹੁਣ ਅੰਮ੍ਰਿਤਸਰ ਵੱਡੇ ਰਹਿੰਦੇ ਹਨ ਅਤੇ ਮੱਘਰ ਸਿੰਘ ਜੀ ਸੇਵੇ ਸਾਹਿਬ ਰਹਿੰਦੇ ਹਨ। ਸਤਿਗੁਰੂ ਜੀ ਦੌਰੇ ਵਿੱਚੋਂ ਸ਼ੇਖੂਪੁਰੇ ਹੋਲੇ ਲਈ ਜਗ੍ਹਾ ਵੇਖਣ ਅਤੇ ਹੋਰ ਸਲਾਹ ਲਈ ਕੋਟਲੀ ਦੇ ਮੇਲੇ ਬਾਅਦ ਦਰਸ਼ਨ ਦਿੱਤੇ। ਦਿਆਲ ਸਿੰਘ ਮਦਾਰ ਵਾਲੇ ਨੂੰ ਘਸੀਟਾ ਸਿੰਘ ਸਮੇਤ ਹੋਲੇ ਦਾ ਬਾਲਣ ਪਾੜਦਿਆਂ ਅਚਾਨਕ ਉੱਪਰ ਜਾ ਦਰਸ਼ਨ ਦੇ ਕਿਹਾ, ਓਏ ਕੂਕਿਓ, ਕੀ ਕੁੰਜੀ ਫੇਰੀ ਜੇ ਅਤੇ ਮੇਲੇ ਮਦਾਰ ਦੇ ਜੋਗਾ ਦਿਨ ਕੱਢ ਲਿਆ ਜੇ? ਮੈਨੂੰ ਤਾਂ ਜਾਪਦਾ ਹੈ ਕਿਸੇ ਸਿੱਖ ਜਦ ਤੁਹਾਨੂੰ ਦਿਨ ਨਹੀਂ ਦਿੱਤਾ ਤਾਂ ਤੁਸਾਂ ਦਸਮ ਜੀ ਦੇ ਉਸ ਸਿੱਖ ਵਾਂਗੂ ਜਿਸਨੇ ਢਾਲ ਲਿਆ ਕਿਹਾ ਸੀ ਇਹਨੂੰ ਕੋਈ ਵਿੰਨ ਨਹੀਂ ਸਕਦਾ ਅਤੇ ਸਵੇਰੇ ਨਿਸ਼ਾਨਾ ਲੱਗਣ ਵਿੱਝਣ ਤੋਂ ਬਚਣ ਲਈ ਸੰਗਤ ਜੋੜ ਕੜਾਹ ਪ੍ਰਸ਼ਾਦ ਕਰ ਅਰਦਾਸਾ ਕਰਵਾਇਆ ਸੀ, ਹੇ ਗੁਰੂ ਮੇਰੀ ਪੱਤ ਰਵੇ, ਇਹ ਢਾਲ ਨਾ ਵਿੰਨੀ ਜਾਏ। ਜਦ ਗੁਰੂ ਜੀ ਸਿੱਖਾਂ ਤੋਂ ਨਾ ਵਿੰਨੀ ਗਈ ਉਹ ਢਾਲ ਵੇਖ ਆਪ ਤੀਰ ਕੱਸਿਆ ਤਾਂ ਸਿੱਖ ਹੱਥ ਜੋੜ ਖੜਾ। ਤਾਂ ਗੁਰੂ ਜੀ ਕਿਹਾ, ਤੂੰ ਰਾਤ ਗੁਪਤ ਕਿਉਂ ਇਹ ਸਾਂਭਾ ਕੀਤਾ? ਤਾਂ ਭੇਦ ਖੁੱਲ੍ਹਾ ਸੀ, ਜਿਵੇਂ ਤੁਸੀਂ ਦੱਸੋ ਕੀ ਕਰਤੂਤ ਕੀਤੀ ਜੇ? ਦਿਆਲ ਸਿੰਘ ਅਤੇ ਘਸੀਟਾ ਸਿੰਘ ਕਿਹਾ, ਸੱਚੇ ਪਾਤਸ਼ਾਹ ਹੋ, ਅਸਾਂ ਠੀਕ ਨਿਰਾਸ਼ ਹੋ ਦੋਵਾਂ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਹੋ, ਅਸੀਂ ਤਾਂ ਉੱਕੀ ਗਏ ਹਾਂ, ਪਰ ਹੁਣ ਆਪ ਹੀ ਕੋਈ ਵਿਧ ਬਣਾਓ ਅਤੇ ਸਾਨੂੰ ਮੇਲੇ ਯੋਗ ਦਿਨ ਦਿਓ ਹੋਲੇ ਤੋਂ ਪਹਿਲਾਂ। ਤਾਂ ਸਤਿਗੁਰੂ ਜੀ ਹਾਸ ਵਿਲਾਸ ਦੇ ਸੁਭਾਅ ਵਿੱਚ ਕਿਹਾ, ਜਾਓ ਕੂਕਿਓ ਕਿਤੇ ਸਾਨੂੰ ਨਾ ਮਾਰ ਘੱਤਿਓ, ਜਾ ਕੇ ਮੇਲੇ ਦਾ ਸਾਂਭਾ ਕਰੋ, ਅਸੀਂ ਖਾਰੇ ਗਧਾ ਵਾਲੇ ਤੋਂ ਹੋ ਅਗਲੇ ਭਲਕ ਮਦਾਰ ਸੰਗਤ ਸਮੇਤ ਆਵਾਂਗੇ। ਇਹ ਸੰਤ ਦਿਆਲ ਸਿੰਘ ਜੀ ਯਾਦੋ ਕੇ ਜ਼ਿਲ੍ਹਾ ਸਿਆਲਕੋਟ ਦੇ ਪਿੰਡਰ, ਜੋ ਸਹੁਰੇ ਘਰ ਮਦਾਰ ਹੀ ਰਹਿੰਦੇ ਸੀ, ਹੁਣ ਜੀਵਨ ਨਗਰੋਂ ਨੇੜੇ ਕਰੀ ਵਾਲੇ ਰਹਿੰਦੇ ਹਨ। ਚੰਗੇ ਭਾਗ ਪ੍ਰਤਾਪ ਵਾਲੇ ਸ਼ਰਧਾਵਾਨ ਵਿਚਾਰਵਾਨ ਸਾਧੂ ਹਨ। ਘਸੀਟਾ ਸਿੰਘ ਜੀ ਦਾ ਪਰਿਵਾਰ ਵੀ ਨੇੜੇ ਹੀ ਹਾਰਨੀ ਰਹਿੰਦਾ ਹੈ। ਹੋਰ ਬਚਨ ਇਹਨਾਂ ਦੇ ਇਸੇ ਇਤਿਹਾਸ ਵਿੱਚ ਸਮੇਂ ਸਿਰ ਆਉਣਗੇ। ਸਤਿਗੁਰਾਂ ਦਾ ਦੌਰਾ ਘੋੜਿਆਂ ਸਮੇਤ ਨੁਸ਼ਹਿਰਿਓਂ ਗਦਾਂ ਵਾਲੇ ਇੰਦਰ ਸਿੰਘ ਵੱਲ ਗਿਆ। ਅਗਲੇ ਭਲਕ ਖਾਰੇ ਮੇਲਾ ਹੋਇਆ। ਇੰਦਰ ਸਿੰਘ ਮੇਰੇ ਪਿੰਡ ਨੇੜੇ ਹੁਣ ਪ੍ਰਤਾਪ ਨਗਰ ਰਹਿੰਦਾ ਹੈ ਅਤੇ ਖਾਰੇ ਵਾਲੇ ਸਿੱਖ ਪੰਜੇ ਭਰਾ ਉਜਾਗਰ ਸਿੰਘ, ਮੱਘਰ ਸਿੰਘ, ਵਰਿਆਮ ਸਿੰਘ, ਮੇਹਰ ਸਿੰਘ, ਹਰੀ ਸਿੰਘ ਸੰਤ ਨਗਰ ਰਹਿੰਦੇ ਹਨ। ਅਗਲੇ ਰੋਜ਼ ਮਦਾਰ ਘਸੀਟਾ ਸਿੰਘ, ਭਾਗ ਸਿੰਘ, ਦਿਆਲ ਸਿੰਘ ਵੱਲ, ਅਗਲੇ ਦਿਨ ਗਰਮੂਲੇ, ਉਜਾਗਰ ਸਿੰਘ ਰਾਮ ਪਿਆਰੇ ਵੱਲ, ਵਰਨਾ ਧੋਂਦੇ ਕਿਲੇ ਸ਼ੇਖੂਪੁਰੇ ਹੋਲੇ ਮੇਲੇ ਦੇ ਦਰਸ਼ਨ ਦਿੱਤੇ। ਸਭ ਨਗਰੀ ਕੋਟਲੀ ਅਰੂੜੇ ਦੀ ਤੁੰਗਾਂ ਵਾਲਿਆਂ ਦੇ ਵਾਧੇ ਕੀਤੇ ਦੀ ਚਰਚਾ ਹੁੰਦੀ ਅਤੇ ਸੁਣੀਦੀ ਰਹੀ ਸਾਧ ਸੰਗਤ ਵਿੱਚ। ਇੱਕ ਚੇਤਰ ਹੋਲੇ ਦੇ ਮੇਲੇ 'ਤੇ ਸਤਿਗੁਰੂ ਜੀ ਸ਼ੇਖੂਪੁਰੇ ਦਰਸ਼ਨ ਦਿੱਤੇ। ਵੱਡਾ ਪੰਡਾਲ ਸਾਹਿਬਾਨ ਤਾਣ ਰਾਗੀਆਂ ਅਤੇ ਸਤਿਗੁਰਾਂ ਯੋਗ ਉੱਚੇ ਸਥਾਨ ਬਣਾ ਚਾਰ ਪੰਜ ਸਫਾਂ ਦੀ ਜੁਗਤ ਆਗੂ ਅਤੇ ਪ੍ਰਬੰਧਕਾਂ ਵੱਲੋਂ ਸਜਾਈ ਬਣਾਈ ਹੋਈ ਸੀ। ਇੱਕ ਸਾਫ ਸੋਧੀਆਂ ਦੀ, ਇੱਕ ਸਾਫ ਖੁੱਲ੍ਹਿਆਂ ਦੀ, ਇੱਕ ਮਾਈਆਂ ਚੂੜੀਦਾਰ ਸੁੱਥਣਾਂ ਵਾਲੀਆਂ ਅਤੇ ਇੱਕ ਸਲਵਾਰਾਂ ਵਾਲੀਆਂ ਦੀ, ਇੱਕ ਸਾਫ ਸਤਿਗੁਰੂ ਜੀ ਦੇ ਨੇੜੇ ਅਣਪੰਥੀ ਅਤੇ ਸ੍ਰੇਸ਼ਟ ਪੁਰਸ਼ਾਂ ਆਇਆਂ ਯੋਗ ਰੱਖੀ, ਰੱਸੀਆਂ ਵੰਝਾਂ ਅਤੇ ਪਹਿਰੂਆਂ ਦਾ ਪੂਰਾ ਪ੍ਰਬੰਧ ਕਰ। ਕੀਰਤਨ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ 4 ਵਜੇ ਤੋਂ ਪਹਿਲਾਂ ਆਰੰਭ ਹੁੰਦਾ ਅਤੇ 5 ਵਜੇ ਦਰਵਾਜ਼ੇ ਬੰਦ ਕੀਤੇ ਜਾਂਦੇ। ਲਾਊਡ ਸਪੀਕਰ ਭਾਵੇਂ ਦੂਰ ਵੀ ਸੁਣੀਦਾ ਸੀ ਪਰ ਪਿੱਛੋਂ ਆਏ ਪੰਡਾਲੋਂ ਬਾਹਰ ਹੀ ਬੈਠਦੇ। ਸਤਿਗੁਰੂ ਜੀ ਆਸਾ ਦੀ ਵਾਰ ਵਿੱਚ ਮਿਲ ਕੀਰਤਨ ਕਰਦੇ। ਦਿਨੇ ਹੱਲੇ ਦੇ ਦੀਵਾਨ ਵੱਖ ਵੱਖ ਜਥੇ ਲਾਉਂਦੇ। ਪਿਛਲੇ ਪੈਰ ਪਹਿਲੋਂ ਢਾਡੀ ਲਾਭ ਸਿੰਘ ਢੇਸੀਆਂ, ਜ਼ਿਲ੍ਹਾ ਜਲੰਧਰ ਵਾਲਾ ਵੀਰ ਰਸੀ ਇਤਿਹਾਸ ਦਾ ਨਜ਼ਾਰਾ ਦਰਸਾਉਂਦਾ। ਪੁਰਾਤਨ ਨਜ਼ਾਰੇ, ਥਾਂ ਥਾਂ ਨਾ ਨਾ ਕੜ ਕੜ ਬੜ ਬੜ ਕਰਦੇ ਘੋੜਿਆਂ ਅਤੇ ਫੌਜਾਂ ਦੇ ਆਵਾਜ਼ੇ ਸੁਣਾਉਂਦਾ। ਵੀਰ ਰਸੀ ਗੁਰੂ ਜਸ ਅਤੇ ਸੂਰਮਿਆਂ ਦੀ ਵਡਿਆਈ ਦਾ ਸਿਲਸਿਲਾ ਗੁਰੂ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਜੀ ਤੋਂ ਢਾਡੀਆਂ ਦਾ ਤੁਰਿਆ ਹੈ, ਪਰ ਹੁਣ ਇਹ ਲਾਭ ਸਿੰਘ ਅਤੇ ਮਾਧੋ ਹੀ ਰਹਿ ਗਏ ਹਨ। ਅੱਗੇ ਸੰਤ ਸਿੰਘ ਜੀ ਕਰਤਾਰਪੁਰੀਏ ਐਸੀਆਂ ਵਾਰਾਂ ਸੁਣਾਉਂਦੇ ਸੀ, ਨਵੇਂ ਤੌਰ ਦੀ ਹੋਰ ਤੋਰ ਅਤੇ ਤੁਰ ਪਈ ਏ, ਪਰ ਉਹ ਵੀਰ ਰਸ ਉਵੇਂ ਦਾ ਨਹੀਂ ਦੱਸ ਸਕਦੇ। ਢਾਡੀ ਪਹਾੜੀ ਰਾਜਿਆਂ ਦੀ ਲੜਾਈ ਸਮੇਂ ਗੁਰੂ ਜੀ ਵੱਲੋਂ ਆਹਰ ਕੀਤਾ ਸ੍ਰੀ ਸਤਿਗੁਰੂ ਸ੍ਰੀ ਸਾਹਿਬ ਅਲੱਖ ਧਿਆਇ ਕੇ, ਮਿਜ਼ਬਾਨੀ ਕੀਤੀ ਪ੍ਰਾਹੁਣਿਆਂ ਢਾਲਾਂ ਦੀ ਪੱਤਲ ਪਾਏ ਕੇ, ਲੱਡੂ ਖੁਰਮੇ ਸੇਵੀਆਂ ਸਾਰ ਮਸਾਲੇ ਪਾਏ ਕੇ, ਆਖ ਭੇਜਿਆ ਜਾਇਓ ਖਾਏ ਕੇ ਆਦਿ ਪੜ੍ਹਦਾ। ਰਾਗੀ ਹਰਨਾਮ ਸਿੰਘ ਠੱਟੇ ਟਿੱਬੇ ਵਾਲੇ ਵੀ ਪਿਛਲੇ ਪੈਰ ਕੀਰਤਨ ਕਰਦੇ। ਭੈਣੀ ਸਾਹਿਬ ਦੇ ਵਿਦਿਆਲੇ ਦੇ ਵਿਦਿਆਰਥੀ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਸਮੇਤ ਰਾਗ ਕੀਰਤਨ ਕਰਦੇ। ਸਫੈਦ ਬਸਤਰ, ਗਲੀ ਮਾਲਾ, ਹੰਸ ਸਰੂਪੀ, ਗੋਲ ਦਸਤਾਰੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਮੋਹ ਲੈਂਦੇ। ਮਸਤਾਨੇ ਅੰਮ੍ਰਿਤ ਵੇਲੇ ਵੀ ਅਤੇ ਹੱਲੇ ਦੇ ਦੀਵਾਨਾਂ ਵਿੱਚ ਵੀ ਰਾਤ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਦੀਵਾਨ ਦਾ ਘੇਰਾ ਭਰੀ ਰੱਖਦੇ। ਸ਼ਬਦ ਦੀ ਚੋਟ ਨਾਟ ਨਾਲ ਲੋਟ ਪੋਟ ਹੁੰਦੇ ਰਹਿੰਦੇ। ਸੰਤ ਲੱਧਾ ਸਿੰਘ ਜੀ ਤੁੰਗਾਂ ਵਾਲੇ ਬਿਨ ਕਹਿ ਦੀਵਾਨ ਲਾਈ ਰੱਖਦੇ। ਇਹ ਹੈ ਤਾਂ ਅਨਪੜ੍ਹ ਸੀ ਪਰ ਇਹਨਾਂ ਦੀ ਰਸਨਾ ਵਿੱਚ ਰਸ ਅਤੇ ਸੱਤਾ ਬੜੀ ਸੀ। ਸੰਤ ਨੱਥਾ ਸਿੰਘ ਜੀ ਲੋਪੋਕੇ ਅਤੇ ਬੇਲਾ ਸਿੰਘ ਜੀ ਬੁੱਜੋ ਵਾਲੀਏ ਇਹਨਾਂ ਪੂੰਗਾਂ ਵਾਲਿਆਂ ਤੋਂ ਹੀ ਸੁਧਰੇ ਸੀ। ਇਹ ਪਹਿਲੋਂ ਕਈ ਸਰੀਰਾਂ ਨੂੰ ਕਤਾਰਾਂ ਵਿੱਚ ਖਿਲਾਰ ਭਜਨ ਦੇ ਮਸਤ ਕਰ ਦਿੰਦੇ। ਸੰਤ ਤੇਜਾ ਸਿੰਘ ਜੀ ਅਤੇ ਸੁੱਚਾ ਸਿੰਘ ਜੀ ਸਮਸੇ ਵਾਲੇ ਸਾਰੀ ਰਾਤ ਦੀਵਾਨ ਲਾਈ ਰੱਖਦੇ, ਵਾਰ ਵਾਲਿਆਂ ਦੇ ਆਏ 'ਤੇ ਹੀ ਸਮਾਪਤੀ ਕਰਦੇ ਸੀ। ਰਾਗੀ ਜੈ ਸਿੰਘ ਕਾਲੂ ਸੰਦਲ ਕਿਸੇ ਦਿਨ ਰਲ ਆਸਾ ਦੀ ਵਾਰ ਦਾ ਕੀਰਤਨ ਕਰਦੇ। 30 ਫੱਗਣ ਤੋਂ 2 ਚੇਤਰ ਤੱਕ ਦੀਵਾਨ ਕੀਰਤਨ ਲੰਗਰ ਅਤੇ ਨਾਮਧਾਰੀ ਦਰਬਾਰ ਹੀ ਇਕੱਤਰਤਾ ਰੋਜ਼ 1 ਰਸ ਹੁੰਦੇ। ਕਿਸੇ ਦਿਨ ਅਤੇ ਕਿਸੇ ਰਾਤ ਸੰਤ ਅਤਰ ਸਿੰਘ ਜੀ ਇਕੱਲੇ ਹੀ ਅਮਲ ਵਿੱਚ ਸ਼ਬਦ ਪੜ੍ਹਦੇ, ਨਿਰਤ ਕਰਦੇ, ਗੁਜ਼ਾਰਦੇ। ਕੀਰਤਨੀਏ ਇਤਿਹਾਸਾਂ ਦੀ ਵਾਰ ਵਾਲੇ ਆ ਅਰਜ ਕਰ ਸਮਾਪਤੀ ਕਰਾਉਂਦੇ। ਤਿੰਨ ਚੇਤਰ ਰਾਗੀਆਂ ਦੇ ਦੀਵਾਨ ਬਾਅਦ ਵਿਖਿਆਨਾਂ ਦਾ ਆਰੰਭ ਹੋਇਆ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਤ ਭੂਰੀ ਵਾਲੇ ਹਜੂਰਾ ਸਿੰਘ ਜੀ ਨੇ ਮਿੱਠੇ ਮਿੱਠੇ ਬਚਨ ਸੁਰੀਲੀ ਸੁਰ ਵਿੱਚ ਸੁਣਾਉਣੇ ਆਰੰਭ ਕੀਤੇ ਅਤੇ ਕਿਹਾ, ਪਿਆਰਿਓ ਗੁਰੂ ਕੀ ਮਤਵਾ ਲਾਓ। ਸੰਤ ਇੰਦਰ ਸਿੰਘ ਜੀ ਬੋਲੇ, ਸਭ ਮਜ਼ਹਬਾਂ ਅਤੇ ਮੁਲਕਾਂ ਦੇ ਖਿਚਾਓ ਚੱਲ ਰਹੇ ਹਨ, ਸਤਿਗੁਰੂ ਜੀ ਸਭ ਮਜ਼ਹਬਾਂ ਨੂੰ ਇਤਫਾਕ ਦੀ ਸਿੱਖਿਆ ਦਿੰਦੇ ਹਨ, ਇਹ ਅਸਲੀ ਗੁਰੂ ਨਾਨਕ ਮਤ ਹੈ। ਆਲਮ ਜੀ ਫੁੱਟ ਦੇ ਔਗਣ ਅਤੇ ਸਲੂਕ ਦੇ ਸੁੱਖ ਦੱਸੇ। ਸਰਦਾਰ ਆਤਮਾ ਸਿੰਘ ਜੀ ਬੋਲੇ, ਬੜੇ ਤੇਜ਼ ਤਵਾ ਚੜ੍ਹਦੀ ਜਵਾਨੀ ਜਿਵੇਂ ਸੀ, ਤਿਵੇਂ ਬੋਲਣ ਵਿੱਚ ਵੀ ਰਵਾਨੀ ਅਤੇ ਤੇਜ਼ੀ ਸੀ। ਮਜ਼ਾਕੀਆ ਬੋਲੇ ਵੀ ਕਰਦਿਆਂ ਕਿਹਾ ਕਿ ਮੈਂ ਸਿੰਘ ਸਭਾ ਦੇ ਬਣਾਏ ਸਕੂਲ ਵਿੱਚ ਪੜ੍ਹਿਆ ਸਾਂ ਅਤੇ ਗ੍ਰੰਥ ਨੂੰ ਹੀ ਗੁਰੂ ਮੰਨਦਾ ਸਾਂ, ਪਰ ਜਦ ਗੁਰਬਾਣੀ ਪੜ੍ਹੀ ਅਤੇ ਇੱਕ ਨਾਮਧਾਰੀ ਸਾਧ ਨੇ ਦਇਆ ਕੀਤੀ, ਮੈਂ ਕੂਕਾ ਸਿੱਖ ਸੱਜ ਗਿਆ ਅਤੇ ਜਿਸ ਗ੍ਰੰਥ ਨੂੰ ਸਿੰਘ ਸਭੀਏ ਕਹਿੰਦੇ ਹਨ, ਦਸਮ ਜੀ ਗੁਰਗੱਦੀ ਦਿੱਤੀ ਏ, ਉਹ ਮੈਂ ਪੁੱਛ ਰਿਹਾ ਹਾਂ, ਦਿਖਾਓ। ਕੋਈ ਵਿਖਾ ਨਹੀਂ ਸਕਿਆ। ਵਿਖਾਣ ਕੀ ਹੋਇਆ ਜੀ, ਅੰਗਰੇਜ਼ਾਂ ਦੇ ਕਹਿ ਅਨਰਥ ਥੱਪਿਆ ਹੋਇਆ ਹੈ ਜਿਵੇਂ ਅੰਗਰੇਜ਼ਾਂ ਲਿਖਿਆ ਸੀ ਸਤਿਗੁਰੂ ਰਾਮ ਸਿੰਘ ਜੀ ਬਾਬਤ ਕਿ ਉਹ ਚੜ੍ਹਾਈ ਕਰ ਗਏ ਹਨ। ਪਰ ਗੁਰੂ ਹਰੀ ਸਿੰਘ ਜੀ ਦੇ ਕਈ ਅਰਜ਼ੀਆਂ ਦੇਣ 'ਤੇ ਇੱਕ ਕੁੜਤਾ ਛੋਟਾ ਜਿਹਾ ਲਿਆ ਦਿੱਤੋ ਨੇ, ਤਾਂ ਗੁਰੂ ਹਰੀ ਸਿੰਘ ਜੀ ਕਿਹਾ, ਇਹ ਤਾਂ ਮੈਨੂੰ ਵੀ ਨਹੀਂ ਅੜਦਾ, ਮੇਰੇ ਚੀਨੀ ਵਾਲੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦੀਆਂ ਭੁਜਾਂ ਅਤੇ ਗਰੀਵਾਂ ਕੱਦ ਸਭ ਨਾਲੋਂ ਕਿੰਨਾ ਹੀ ਲੰਮਾ ਸੀ। ਸੰਤ ਜਵੰਤ ਸਿੰਘ ਜੀ ਜਿੰਦਾ ਸ਼ਹੀਦ ਖਿਆਲੇ ਵਾਲਿਆਂ ਅਤੇ ਸੁਚੇਤ ਸਿੰਘ ਜੀ ਬੈਂਕੇ ਚੀਮੇ ਵਾਲਿਆਂ ਵਾਇਸਰਾਏ ਦੀ ਬੱਗੀ ਸ਼ਿਮਲੇ ਜਾ ਅੱਗੋਂ ਫੜੀ ਅਤੇ ਕਿਹਾ, ਸਾਨੂੰ ਸਾਡੇ ਸਤਿਗੁਰੂ ਰਾਮ ਸਿੰਘ ਜੀ ਦਾ ਪਤਾ ਦਿਓ ਅਤੇ ਜਾਂ ਉਹਨਾਂ ਦਾ ਗੁਟਕਾ ਗੜਵਾ ਪਊਏ ਆਸਣ ਵਸਤਰ ਆਦਿ ਵਸਤਾਂ ਦਿਓ। ਤਾਂ ਵਾਇਸਰਾਏ ਪਲ ਭਰ ਮੱਥੇ 'ਤੇ ਹੱਥ ਧਰ ਕਿਹਾ ਸੀ, ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ। ਇਸ ਉੱਤਰ ਬਾਅਦ ਬਾਬੇ ਸੰਤੋਖ ਸਿੰਘ ਜੀ, ਜਿਨ੍ਹਾਂ ਦਾ ਲਿਖਤੀ ਇਤਿਹਾਸ ਸਾਡੇ ਪਾਸ ਹੈ, ਦਿਨੇ ਮਿਸਾਲ ਬਾਲ ਹੱਥ ਵਿੱਚ ਫੜ ਕਈ ਜ਼ਿਲ੍ਹਿਆਂ ਦੀਆਂ ਕਚਹਿਰੀਆਂ ਵਿੱਚ ਫਿਰਿਆ ਅਤੇ ਹੋਕਾ ਦਿੱਤਾ ਕਿ ਦੁਨੀਆ ਦੇ ਅੰਨੇ ਲੋਕੋ, ਉਹ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਆਪਣੀ ਰਜ਼ਾ ਦੇ ਮਾਲਕ ਸੱਚੇ ਪਾਤਸ਼ਾਹ ਹਨ, ਇਹਨਾਂ ਅੰਨੇ ਬਾਦਸ਼ਾਹਾਂ ਤੋਂ ਕਾਬੂ ਨਹੀਂ ਰਹੇ, ਨਿਕਲ ਗਏ ਹਨ, ਤੁਸੀਂ ਉਹਨਾਂ ਨੂੰ ਮੰਨੋ ਅਤੇ ਇਹਨਾਂ ਝੂਠ ਬੋਲਣ ਵਾਲਿਆਂ ਨੂੰ ਡੰਨੋ, ਆਪਣੇ ਦੇਸ਼ੋਂ ਕੱਢੋ, ਇਹ ਲੰਦਨ ਨੂੰ ਜਾਣ। ਇਹ ਸੰਤ ਜੀ ਦਾ ਹੋਕਾ ਸੁਣ ਕਿਸੇ ਉੱਤਰ 'ਤੇ ਕੁਝ ਨਾ ਦਿੱਤਾ, ਸਗੋਂ ਉਹਨਾਂ ਨੂੰ 6 ਮਹੀਨੇ ਕੈਦ ਕਰ ਦਿੱਤਾ। ਮੈਂ ਤਿਵੇਂ ਸੱਚ ਕਹਿਣੋਂ ਨਹੀਂ ਰੁਕ ਸਕਦਾ, ਇਹਨਾਂ ਅੰਗਰੇਜ਼ਾਂ ਅਤੇ ਸਿੰਘ ਸਭਾ ਨੇ ਸਤਿਗੁਰੂ ਰਾਮ ਸਿੰਘ ਜੀ ਅਤੇ ਨਾਮਧਾਰੀ ਪੰਥ ਨੂੰ ਗੁੰਮ ਅਤੇ ਗਲਤ ਆਪਣੇ ਵੱਲੋਂ ਕੀਤਾ ਹੈ, ਪਰ ਇਹ ਸੱਚ ਸੱਚ ਹੋ ਕੇ ਰਹੇਗਾ ਅਤੇ ਹਰ ਇੱਕ ਹਿੰਦ ਵਾਸੀ ਉਹ ਸੱਚੇ ਸਤਿਗੁਰੂ ਅਤੇ ਉਸ ਦੇ ਪੰਥ ਨੂੰ ਸੱਚਾ ਮੰਨੇਗਾ। ਆਲਮ ਜੀ ਰਾਤ ਹੱਲੇ ਦਾ ਦੀਵਾਨ ਲਾਇਆ ਅਤੇ ਆਸਾ ਦੀਵਾਰ ਦੇ ਸ਼ਬਦ ਵਾਲੇ ਸੇਵਕਾਂ ਅਰਜ ਕਰ ਅਰਦਾਸਾ ਕਰਾਇਆ। ਤਿੰਨ ਚੇਤਰ ਆਸਾ ਦੀਵਾਰ ਬਾਅਦ ਹਵਨ ਹੋਏ, ਦੁਆਲੇ ਵੇਦੀ ਵਿੱਚ ਸਾਦੇ ਬਾਣੇ ਨੰਗੇ ਮੁੱਖ ਪੰਜਾਂ ਜੋੜਿਆਂ ਦੇ ਆਨੰਦ ਹੋਏ। ਇੱਕ ਲੜਕੇ ਸਤਿਗੁਰੂ ਜੀ ਅੱਗੇ ਮਾਇਆ ਧਰੀ, ਸਤਿਗੁਰੂ ਜੀ ਪਰਤਾਈ ਅਤੇ ਉਸ ਕਿਹਾ, ਸਰਦੀ ਹੀ ਥੋੜ੍ਹੀ ਭੇਟਾ ਕੀਤੀ ਹੈ। ਸਤਿਗੁਰੂ ਜੀ ਕਿਹਾ, ਜਿਸ ਕੋਲ ਇਤਨੀ ਵੀ ਨਾ ਹੋਵੇ ਉਹ ਤੇਰੀ ਰੀਸ ਕਿਵੇਂ ਕਰੇ, ਅਸਾਂ ਖਰਚ ਵਾਧੂ ਰੋਕੇ ਹਨ, ਇਸ ਤਰ੍ਹਾਂ ਤੇਰੇ ਜੈ ਰੀਤ ਰੀਸ ਤੋਰਦੇ ਹਨ ਅਤੇ ਮਾੜੇ ਮੁੜਦੇ ਨਹੀਂ ਅਤੇ ਤੰਗ ਹੁੰਦੇ ਹਨ। ਗੁਰਮੁਖਾ, ਸਗੋਂ ਪੁੱਜਦਿਆਂ ਨੂੰ ਕੁਝ ਚੱਜ ਦਾ ਕੰਮ ਕਰਨਾ ਚਾਹੀਦਾ ਹੈ, ਜਿਵੇਂ ਟੈਗੋਰ ਨੇ ਵਿਧਵਾ ਦਾ ਪੁਨਰ ਵਿਵਾਹ ਹਿੰਦੂਆਂ ਵਿੱਚ ਪ੍ਰਚਲਿਤ ਕਰਨ ਲਈ ਆਪਣੇ ਪੁੱਤਰ ਨੂੰ ਉਚੇਚੀ ਵਿਧਵਾ ਇਸਤਰੀ ਨਾਲ ਵਿਆਹ ਰਸਮ ਤੋਰੀ ਸੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਲਮ ਜੀ ਆਨੰਦਾਂ ਤੋਂ ਬਾਅਦ ਘੁੰਡ ਅਤੇ ਪੜਦੇ ਬਾਬਤ ਗੁਰਮਰਿਆਦਾ ਅਤੇ ਆਨੰਦ 'ਤੇ ਬੋਲੇ, ਦੱਸਿਆ ਸਹੁਰਾ ਧਰਮ ਦਾ ਪਿਤਾ ਹੁੰਦਾ ਹੈ ਅਤੇ ਸਤਿਗੁਰੂ ਜੀ ਸਾਧ ਸੰਗਤ ਦੇ ਸਾਹਮਣੇ ਜੋ ਧਰਮ ਰਸਮ ਕੀਤੀ ਜਾਵੇ ਉਸ ਤੋਂ ਫੇਰ ਹੋਰ ਰਸਮ ਕਰਨੀ ਧਰਮ ਦੇ ਉਲਟ ਹੈ। ਵੇਖੋ ਇਤਨੀ ਰੌਣਕ ਅਤੇ ਉਤਸ਼ਾਹ ਕਿਸੇ ਘਰੋਗੇ ਸਮਾਗਮ 'ਤੇ ਨਹੀਂ ਹੋ ਸਕਦਾ। ਬੀਬੀ ਦਾ ਪਤੀ ਹੀ ਪਰਮੇਸ਼ਰ ਹੈ ਅਤੇ ਸਹੁਰਾ ਪਿਤਾ ਹੈ, ਦੂਜੇ ਵੱਡੇ ਛੋਟੇ ਭਰਾ ਪੁੱਤਰ ਹਨ, ਸਹੁਰਿਆਂ ਦੇ ਸੰਬੰਧੀ ਕੀ ਸੰਸਾਰ ਦੇ ਸਭ ਸ੍ਰਿਸ਼ਟੀ ਦੇ ਅਤੇ ਸਹੁਰੇ ਯੋਗ ਸਹੀ ਧੀ ਹੀ ਨੂੰਹ ਹੁੰਦੀ ਹੈ। ਕਿਉਂਕਿ ਘਰ ਜੰਮੀਆਂ ਧੀਆਂ ਤਾਂ ਹੋਰ ਘਰ ਦਾ ਜਾ ਕੇ ਰੂੰ ਕੱਤਣਾ ਹੈ ਅਤੇ ਘਰ ਵਸਾਉਣਾ ਹੁੰਦਾ ਹੈ। ਨੂੰਹ ਤੋਂ ਅੰਸ਼ ਤੁਰਦੀ ਬਣਦੀ ਹੈ। ਜੋ ਸਤਿਗੁਰੂ ਰਾਮ ਸਿੰਘ ਦੀ ਮਰਿਆਦਾ ਤੋਰੀ ਹੈ ਇਹ ਨਵੀਂ ਨਹੀਂ। ਤੁਸੀਂ ਤੁਲਸੀ ਰਮਾਇਣ ਪੜ੍ਹ ਕੇ ਵੇਖੋ, ਸੀਤਾ ਜੀ ਨੂੰ ਸਮੇਤ ਹੋਰ ਨੂੰਹਾਂ ਦੇ ਦਸ਼ਰਥ ਅਯੁੱਧਿਆ ਆ ਗੋਦ ਲੀਤਾ ਸੀ। ਵਧੂ ਪ੍ਰੇਮ ਗੋਦ ਬੈਠਾਰੀ, ਬਾਰ ਬਾਰ ਹੀਏ ਹਰਖ ਦੁਲਾਰੀ। ਬਾਲ ਕਾਂਡ ਤੁਲਸੀ ਰਮਾਇਣ, ਅਰਥਾਤ ਦਸ਼ਰਥ ਜੀ ਨੇ ਨੂੰਹਾਂ ਨੂੰ ਗੋਦ ਬਿਠਾਇਆ ਅਤੇ ਬਾਰ ਬਾਰ ਹਿਰਦਿਓਂ ਖੁਸ਼ ਹੋ ਪਿਆਰ ਕੀਤਾ, ਧੀਆਂ ਸਮਾਨ ਮਨ। ਆਲਮ ਜੀ ਦੱਸਿਆ, ਸਤਿਗੁਰੂ ਪ੍ਰਤਾਪ ਸਿੰਘ ਜੀ ਉਹ ਮਰਿਆਦਾ ਸਮੇਂ ਦੇ ਚੱਕਰ ਪਾਰੋਂ ਜੋ ਮੁੜ ਰਲਵੀਂ ਜੀ ਹੋ ਗਈ ਹੈ, ਹੁਣ ਨਾਮਧਾਰੀ ਪੰਥ ਨੂੰ ਪੂਰੀ ਸੂਝ ਨਾਲ ਸੁਚੇਤ ਕਰ ਦੇਣੀ ਚਾਹੁੰਦੇ ਹਨ ਅਤੇ ਸੰਸਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੀ ਅਸਲ ਪੁਰਾਤਨ ਧਰਮ ਮਰਿਆਦਾ ਇੰਜ ਹੈ। ਅਜੇ ਸਖਤੀ ਤਾਂ ਨਹੀਂ ਕਰਦੇ, ਪਰ ਸਾਨੂੰ ਸਮਝਾ ਕੇ ਸਭ ਕਮੀਆਂ ਪੂਰੀਆਂ ਵੀ ਕਰਨੀਆਂ ਹਨ। ਇਹ ਉਹਨਾਂ ਦ੍ਰਿੜ ਧਾਰੀ ਹੋਈ ਹੈ। ਸੰਤ ਇੰਦਰ ਸਿੰਘ ਜੀ ਇੱਕ ਖਾਸ ਸੂਝ ਦੇਣ ਲਈ ਉੱਠੇ ਅਤੇ ਬੋਲੇ, ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ ਜੋ ਸਿਦਕੀ ਸਿੱਖ ਵਿਦੇਸ਼ੋਂ ਜਾ ਲਿਆਉਂਦੇ ਰਹੇ ਅਤੇ ਵਿੱਚ ਵਿੱਚ ਗੋਰਿਆਂ ਦੇ ਵੀ ਹੱਥ ਆਉਂਦੇ ਰਹੇ ਹਨ ਅਤੇ ਜਿਨ੍ਹਾਂ ਵਿੱਚ ਸਿੰਘ ਸਭੀਆਂ ਨੇ ਅੰਗਰੇਜ਼ ਕਹਿ ਕਈ ਗਲਤ ਗੱਲਾਂ ਭਰੀਆਂ ਹੋਈਆਂ ਹਨ ਅਤੇ ਕੂਕਿਆਂ ਦੇ ਹੱਥੀਂ ਵੀ ਉਹੋ ਜਿਹੇ ਕਈ ਆਏ ਹੋਏ ਹਨ ਸਿੰਘ ਸਭੀਆਂ ਰਾਹੀਂ, ਜਿਨ੍ਹਾਂ ਦਾ ਮਤਲਬ ਹੈ ਇਹ ਕੂਕੇ ਉਸ ਤਰ੍ਹਾਂ ਦੇ ਝੂਠੇ ਹੁਕਮਨਾਮੇ ਪੜ੍ਹ ਅਸਲੀ ਹੁਕਮ ਵੱਲੋਂ ਗੁੰਮਰਾਹ ਹੋਣ, ਨਾ ਸਤਿਗੁਰੂ ਰਾਮ ਸਿੰਘ ਜੀ ਨੂੰ ਪੂਰਾ ਸਤਿਗੁਰੂ ਮੰਨਣ ਅਤੇ ਨਾ ਉਹਨਾਂ ਦੇ ਆਉਣ ਦੀ ਉਡੀਕ ਹੀ ਰੱਖਣ। ਉਹਨਾਂ ਗਲਤ ਹੁਕਮਨਾਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਗੁਰੂ ਲਿਖਿਆ ਹੈ ਅਤੇ ਦਸਮ ਜੀ ਦੀ ਗੁਰਤਾ ਦਿੱਤੀ ਬਣਾਈ ਹੋਈ ਹੈ। ਉਹ ਹੁਕਮਨਾਮੇ ਟਹਿਲ ਸਿੰਘ ਇੱਕ ਨਾਮਧਾਰੀ ਪੰਥ ਵਿੱਚੋਂ ਪੱਕੇ ਛੇਕੇ ਹੋਏ ਵੱਲੋਂ ਛਪਵਾ ਕੇ ਵੰਡਣੇ ਚਾਹੁੰਦੇ ਹਨ ਸਿੰਘ ਸਭੀਏ। ਭਾਈ ਵੀਰ ਸਿੰਘ ਜੀ ਅਤੇ ਕਰਤਾਰ ਸਿੰਘ ਝੱਬਰ ਜੈ ਸਰਕਾਰੀ ਬੰਦੇ ਅਤੇ ਚੀਫ ਖਾਲਸੀਏ, ਅਸੀਂ ਨਾਮਧਾਰੀ ਪੰਥ ਵੱਲੋਂ ਸਰਕਾਰ ਨੂੰ ਚੇਤੇ ਕਰਾਉਂਦੇ ਹਾਂ ਕਿ ਉਹ ਇਸ ਸ਼ਰਾਰਤ ਤੋਂ ਸਿੰਘ ਸਭੀਆਂ ਨੂੰ ਵਰਜੇ ਅਤੇ ਨਾਮਧਾਰੀ ਪੰਥ ਨੂੰ ਸੋਗੇ ਕਰਦੇ ਹਾਂ, ਉਹਨਾਂ ਹੁਕਮਨਾਮਿਆਂ ਨੂੰ ਗਲਤ ਸਮਝੇ, ਸ਼ਰਧਾ ਨਾਲ ਨਾ ਪੜ੍ਹੇ। ਇਹ ਮਤਾ ਨਾਮਧਾਰੀ ਦਰਬਾਰ ਦੇ ਇਕੱਠ ਦਾ ਪਾਸ ਕੀਤਾ ਹੋਇਆ ਸੰਤ ਜੀ ਨੇ ਸੰਗਤ ਨੂੰ ਸੁਣਾਇਆ ਅਤੇ ਕਿਹਾ, ਅਸੀਂ ਗੁਰੂ ਨਾਨਕ ਸਰਬ ਸੰਪਰਦਾਇ ਕਾਨਫਰੰਸ ਕੀਤੀ, ਭੈਣੀ ਸਾਹਿਬ ਦੇ ਮਤੇ 'ਤੇ ਅਜੇ ਤੱਕ ਪੱਕੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਹੀ ਲਿਖਦੇ ਹਾਂ, ਪਰ ਸਤਿਗੁਰੂ ਰਾਮ ਸਿੰਘ ਜੀ ਨੂੰ ਸ਼੍ਰੀ ਬਾਬਾ ਰਾਮ ਸਿੰਘ ਜੀ ਲਿਖਣੋਂ ਕਈ ਸਿੰਘ ਸਭੀਏ ਕੰਨੀ ਕੁਤਰਨ ਲੱਗ ਪਏ ਹਨ, ਕੀਤੇ ਵਚਨ ਤੋਂ ਹਿੱਲ, ਜੇ ਇਸ ਤਰ੍ਹਾਂ ਹੀ ਉਹਨਾਂ ਵਰਤੋਂ ਕੀਤੀ ਤਾਂ ਮਜਬੂਰਨ ਸਾਨੂੰ ਵੀ ਹੋਰ ਹੋਣਾ ਪਵੇਗਾ। ਭਾਈ ਵੀਰ ਸਿੰਘ ਜੀ ਅਤੇ ਕਰਤਾਰ ਸਿੰਘ, ਟਹਿਲ ਸਿੰਘ ਅਤੇ ਗੰਡਾ ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਸ਼੍ਰੀ ਬਾਬਾ ਰਾਮ ਸਿੰਘ ਜੀ ਲਿਖਣੋਂ ਪਲਟ ਅੰਗਰੇਜ਼ ਕਹਿ ਭਾਈ ਰਾਮ ਸਿੰਘ ਲਿਖਿਆ ਅਤੇ ਕਈਆਂ ਸ਼ੁੱਧ ਮਤੀ ਸੱਜਣਾਂ ਦੇ ਕਹਿ ਵੀ ਨਾਮ ਮੁੜੇ ਅਤੇ ਨਾਮਧਾਰੀਆਂ ਵੀ ਗੁਰੂ ਗ੍ਰੰਥ ਸਾਹਿਬ ਲਿਖਣਾ ਛੱਡਿਆ, ਭਾਵੇਂ ਬਾਬਾ ਵੀ ਉਹਨਾਂ ਤੋਂ ਲਿਖਿਆ ਹੀ ਜਾਂਦਾ ਰਿਹਾ ਹੈ। ਵੇਖੋ ਕੂਕਿਆਂ ਦੀ ਵਿਥਿਆ, ਇਹ ਮੈਂ ਇੱਥੇ ਇਸ ਲਈ ਲਿਖਿਆ ਹੈ ਕਿ ਜੇ ਮੈਂ ਅਗਲਾ ਹਿੱਸਾ ਲਿਖਣੋਂ ਪਹਿਲਾਂ ਚੜ੍ਹ ਜਾਵਾਂ ਤਾਂ ਇਹ ਭੁਲੇਖਾ ਗੁੰਮ ਨਾ ਰਹਿ ਜਾਵੇ, ਕਿਉਂਕਿ ਮੈਂ ਧਾਰੀ ਹੋਈ ਹੈ, ਨਾਮਧਾਰੀ ਪੰਥ ਬਾਬਤ ਅਸਲੀਅਤ ਦੱਸਣੀ ਹੈ। ਸਰਦਾਰ ਆਤਮਾ ਸਿੰਘ ਜੀ ਅਤੇ ਸੰਤ ਭੂਰੀ ਵਾਲੇ ਵੀ ਥੋੜ੍ਹਾ ਥੋੜ੍ਹਾ ਬੋਲੇ, ਵਿਦਿਆਲੇ ਦੇ ਬੱਚਿਆਂ ਵੀ ਰਾਗ ਕੀਰਤਨ ਕੀਤਾ ਸਮੇਤ ਦੋਵੇਂ ਬਾਬਿਆਂ ਦੇ, ਸਾਰਾ ਦਿਨ ਹੱਲੇ ਦੇ ਦੀਵਾਨ ਥਾਂ ਥਾਂ ਗੁਰਦੁਆਰੇ ਵਿੱਚ ਅਤੇ ਨੇੜੇ ਸਾਹਿਬਾਨਾਂ 'ਚ ਵੀ ਸਜੇ। ਚਾਰ ਚੇਤਰ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਅਤੇ ਸਭ ਰਾਗੀਆਂ ਜਹੇਦਾਰਾਂ ਸਮੇਤ ਆਸਾ ਦੀ ਵਾਰ ਵਿੱਚ ਰਲ ਕੀਰਤਨ ਕੀਤਾ, ਰਸ ਬਣੇ ਘਰ ਬਸ ਦਾ ਚੇਤਾ ਹੀ ਭੁੱਲ ਗਿਆ। ਇਸੇ ਰਸ ਬਾਰੋਂ ਇਸ ਨੂੰ ਵਾਰ ਕਰਕੇ ਬੋਲਦੇ ਹਨ ਅੱਜ ਤੱਕ। ਹਵਨ ਹੋਇਆ ਅਤੇ ਸਤਿਗੁਰੂ ਜੀ ਦੇ ਘੋੜਿਆਂ ਦੇ ਸੇਵਕ ਚਤਰ ਸਿੰਘ ਜੀ ਅਸ਼ਟਾਵੱਕਰ ਜ਼ਿਲ੍ਹਾ ਸਿਆਲਕੋਟ ਮਹਿਮ ਦਿਵਾਲੀ ਅਤੇ ਬਸੰਤ ਸਿੰਘ ਜੀ ਜਿਉਣ ਪਿੰਡਰ ਦੇ ਆਨੰਦ ਹੋਏ। 101 ਪਾਠ ਆਦਿ ਗ੍ਰੰਥ ਸਾਹਿਬ ਦੇ ਅਤੇ 8 ਦਸਮ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਸੰਤ ਬਹਾਦਰ ਸਿੰਘ ਜੀ ਦੀਵਾਨ ਦੇ ਭੋਗ ਬਾਅਦ ਅਰਦਾਸਾ ਕੀਤਾ ਅਤੇ ਕੜਾਹ ਪ੍ਰਸ਼ਾਦ ਵਰਤਿਆ, ਪਰ ਚੋਖਾ ਦਿਨ ਚੜ੍ਹ ਆਏ ਕਰ ਕਿਹਾ, ਸਾਧ ਸੰਗਤ ਕੁਝ ਖਾਸ ਮਤੇ ਪਾਸ ਹੋਏ ਸੁਣ ਕੇ ਵਿਦਾ ਹੋਵੇ। ਜਲ ਛਾਕ ਥੋੜ੍ਹੇ ਚਿਰ ਨੂੰ ਫੇਰ ਇੱਥੇ ਹੀ ਦਰਸ਼ਨ ਦੇਵੇ ਅਤੇ ਸੁਣ ਕੇ ਘਰਾਂ ਨੂੰ ਜਾਵੇ। ਹੋਲਾ ਅੱਗੋਂ ਕਿੱਥੇ ਹੋਣਾ ਹੈ, ਨਾਮਧਾਰੀ ਦਰਬਾਰ ਦੇ ਇਕੱਠ ਵਿੱਚ ਪਾਸ ਹੋਏ ਮਤੇ ਸੁਣਾਏ। ਜੋ ਸ਼ਹੀਦ ਗਾਂਈ ਦਾ ਲਾਹੌਰ ਝਗੜਾ ਮੁਸਲਮਾਨਾਂ ਛੇੜਿਆ ਹੈ, ਇਹ ਸਭ ਅੰਗਰੇਜ਼ ਦੀ ਸ਼ਰਾਰਤ ਹੈ। ਜੋ ਮੁਸਲਮਾਨ ਕਹਿੰਦੇ ਹਨ ਜਿੱਥੇ ਇੱਕ ਵਾਰ ਮਸੀਦ ਬਣ ਜਾਵੇ ਉਹ ਜਗ੍ਹਾ ਉਹਨਾਂ ਦੀ ਹੀ ਹੋ ਜਾਂਦੀ ਹੈ। ਅਕਾਲੀ ਅਤੇ ਸਿੰਘ ਸਭਾ ਵੀ ਭਾਵੇਂ ਸਾਨੂੰ ਵੱਖ ਹੀ ਰੱਖਦੇ ਹਨ, ਪਰ ਜਿਵੇਂ ਜੋ ਜੋ ਸਿੰਘ ਅਤੇ ਬੀਬੀਆਂ ਬੱਚੇ ਇਸ ਥਾਂ ਤੁਰਕ ਰਾਜ ਸਮੇਂ ਸ਼ਹੀਦ ਕੀਤੇ ਗਏ ਸੀ ਉਹ ਵੀ ਸਾਂਝੇ ਸੀ, ਅਤੇ ਹੁਣ ਵੀ ਇਹ ਮਸਲਾ ਸਾਡਾ ਸਿੱਖ ਹੋਣ ਦੇ ਨਾਤਿਓਂ ਸਾਂਝਾ ਹੈ। ਲੋੜ ਪਈ ਤਾਂ ਅਸੀਂ ਤੋੜ ਤੱਕ ਸਿੱਖ ਪੰਥ ਦੀ ਮਦਦ ਕਰਾਂਗੇ, ਮਰਾਂਗੇ, ਕਿਉਂਕਿ ਸਾਨੂੰ ਤਾਂ ਪਤਾ ਹੈ ਇਹ ਬੁੱਚਣਾਂ ਤੋਂ ਗਊਆਂ ਮਰਵਾਉਣ ਵਾਂਗੂ ਅੰਗਰੇਜ਼ ਦੀ ਸ਼ਰਾਰਤ ਏ। ਤੁਰਕ ਵੀ ਅੰਗਰੇਜ਼ ਦੀ ਵੱਡੀ ਧਿਰ ਹਨ ਇਸ ਵੇਲੇ। ਸੰਤ ਇੰਦਰ ਸਿੰਘ ਜੀ ਦੱਸਿਆ, ਇਹਨਾਂ ਸ਼ਰਾਰਤੀਆਂ ਵੱਲ ਨਹੀਂ ਵੇਖਣਾ ਜਿਨ੍ਹਾਂ ਮੁਕਾਬਲੇ ਅਤੇ ਦੀਵਾਨ ਲਾ ਗਲਤ ਇਸ਼ਤਿਹਾਰ ਕੱਢਿਆ ਹੈ। ਵਜ਼ੀਰ ਹਿੰਦ ਪ੍ਰੈਸ ਵਾਲਿਆਂ ਅਤੇ ਕਰਤਾਰ ਸਿੰਘ ਝੱਬਰ ਨੇ ਇਸ ਹੋਲੇ ਸਮੇਂ ਸ਼ੇਖੂਪੁਰੇ ਇੱਕ ਲਾਂਭੇ ਦੀਵਾਨ ਲਾ ਇਸ਼ਤਿਹਾਰ ਵਿੱਚ ਲਿਖਿਆ ਸੀ, ਅਸੀਂ ਟਹਿਲ ਸਿੰਘ ਕੂਕੇ ਤੋਂ ਪ੍ਰਾਪਤ ਹੋਏ ਹੁਕਮਨਾਮੇ ਛਾਪ ਭਾਈ ਰਾਮ ਸਿੰਘ ਦੇ ਨਾਮਧਾਰੀਆਂ ਨੂੰ ਕੀਤੇ ਹੁਕਮ ਦੱਸਾਂਗੇ ਅਤੇ ਦੱਸਾਂਗੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਨਿਸ਼ਚਾ ਅਤੇ ਹੁਕਮ ਹੈ। ਅਤੇ ਟਹਿਲ ਸਿੰਘ ਨੂੰ ਵੀ ਆਪਣੇ ਦੀਵਾਨ ਵਿੱਚ ਸਤਿਗੁਰੂ ਜੀ ਅਤੇ ਸਾਧ ਸੰਗਤ ਦੇ ਖਿਲਾਫ ਬੋਲਣ ਦਾ ਵਕਤ ਦਿੱਤਾ। ਟਹਿਲ ਸਿੰਘ ਅਤੇ ਕਮੀਨਣੀ ਦਾ ਪੁੱਤਰ ਸੀ ਅਤੇ ਇਹ ਲੋਕ ਉਸ ਨੂੰ ਮਰਵਾ ਆਪ ਕੂਕਿਆਂ ਦੇ ਮੇਲੇ ਦੀ ਬੇਰਸੀ ਕਰਨੀ ਚਾਹੁੰਦੇ ਸੀ, ਪਰ ਸਤਿਗੁਰੂ ਜੀ ਪੰਥ ਨੂੰ ਸ਼ਾਂਤ ਦਿੱਤੀ ਰੱਖੀ ਸੀ। ਜੋ ਟੀਕਾ ਕੀਤਾ ਜਾਂਦਾ ਹੈ ਉਹ ਨਾਮਧਾਰੀ ਅਸੂਲ ਦੇ ਖਿਲਾਫ ਹੈ, ਉਹ ਨਾ ਲਾਇਆ ਜਾਵੇ। ਇਸ ਮਤੇ ਦੀ ਸਰਦਾਰ ਲਛਮਣ ਸਿੰਘ ਅਤੇ ਸਰਦਾਰ ਆਤਮਾ ਸਿੰਘ ਜੀ ਪ੍ਰੋੜਤਾ ਕੀਤੀ ਅਤੇ ਸਰਬਸੰਮਤੀ ਨਾਲ ਪਾਸ ਹੋਏ ਮਤੇ ਦਾ ਜੈਕਾਰਾ ਗਜਾਇਆ ਗਿਆ। ਸਰਦਾਰ ਅਰਬੇਲ ਸਿੰਘ 109 ਚੱਕ ਬਾਰ ਲਾਇਲਪੁਰ ਵਾਲਿਆਂ ਮਤਾ ਪੇਸ਼ ਕੀਤਾ ਕਿ ਜੋ ਜ਼ਮੀਨ ਭੈਣੀ ਸਾਹਿਬ ਦੇ ਲੰਗਰ ਦੇ ਨਾਮ ਕਿਸੇ ਜ਼ਿਲ੍ਹੇ ਵਿੱਚੋਂ ਕੋਈ ਸਿੱਖ ਲਵਾਉਣੀ ਚਾਹਵੇ ਸਰਕਾਰ ਰੋਕ ਨਾ ਪਾਵੇ। ਇਸ ਦੀ ਪ੍ਰੋੜਤਾ ਸਰਦਾਰ ਕੇਹਰ ਸਿੰਘ ਜੀ ਮਾਣ ਕੀਤੀ ਅਤੇ ਸਰਦਾਰ ਆਤਮਾ ਸਿੰਘ ਜੀ, ਸਰਦਾਰ ਕੇਸਰ ਸਿੰਘ ਜੀ ਚਵਿੰਡੇ ਬਾਜਵੇ ਵਾਲਿਆਂ, ਸਰਦਾਰ ਦਲੀਪ ਸਿੰਘ ਜੀ, ਸ਼ਾਮ ਸਿੰਘ ਜੀ ਮਾਨਾ ਵਾਲੀਆਂ ਇਸ 'ਤੇ ਤਕਰੀਰਾਂ ਵੀ ਕੀਤੀਆਂ ਅਤੇ ਮਤਾ ਵੀ ਸਰਬਸੰਮਤੀ ਨਾਲ ਪਾਸ ਹੋਇਆ। ਉਸ ਸਮੇਂ ਦੂਜੇ ਜ਼ਿਲ੍ਹੇ ਜ਼ਮੀਨ ਦੇ ਲੈ ਨਹੀਂ ਸੀ ਸਕਦਾ, ਗੁਰੂ ਗ੍ਰੰਥ ਸਾਹਿਬ ਲਈ ਅੱਡਰਾ ਸਥਾਨ ਹੋਵੇ ਅਤੇ ਉਸ ਜਗ੍ਹਾ ਚਰਨ ਧੋਤੇ ਬਿਨਾਂ ਕੋਈ ਨਾ ਜਾਵੇ, ਉਸ ਦੇ ਬੂਹੇ 'ਤੇ ਧਰਮਸ਼ਾਲਾ ਹੀ ਲਿਖਿਆ ਜਾਵੇ, ਕਿਉਂਕਿ ਗੁਰਦੁਆਰਾ ਤਾਂ ਉਹ ਹੁੰਦਾ ਹੈ ਜਿੱਥੇ ਗੁਰੂ ਜੀ ਦੇਹਧਾਰੀ ਨਿਵਾਸ ਕਰਨ, ਚਰਨ ਪਾਉਣ ਜਾਂ ਕੋਈ ਚੋਜ ਕੌਤਕ ਕਰਨ। ਭਾਵੇਂ ਨਾਮਧਾਰੀ ਅਸੂਲ ਬਾਲ ਜਨਮੇ ਨੂੰ ਦੁੱਧੀ ਦੇਣ ਤੋਂ ਪਹਿਲਾਂ ਹੀ ਭਜਨ ਦਿੱਤਾ ਜਾਂਦਾ ਹੈ, ਪਰ 5-7 ਸਾਲ ਦੇ ਹੋਏ ਬੱਚੇ ਨੂੰ ਜ਼ਰੂਰ ਸ੍ਰੇਸ਼ਟ ਸਾਧੂ ਤੋਂ ਭਜਨ ਦਵਾਇਆ ਜਾਵੇ। ਇਹ ਰੀਤ ਭਾਵੇਂ ਪ੍ਰਚਲਿਤ ਤਾਂ ਹੈ ਪਰ ਮੱਧਮ ਜਿਹੀ ਹੈ, ਜ਼ਰੂਰੀ ਕੀਤੀ ਜਾਵੇ ਤਾਂ ਕਿ ਵੱਡਾ ਹੋ ਕੇ ਉਹ ਸਾਧ ਦੀ ਸੇਵਾ ਸੰਝਾਣ ਕਰ ਸਕੇ। ਸਰਦਾਰ ਕੇਹਰ ਸਿੰਘ ਜੀ ਇਸ ਮਤੇ ਦੀ ਪ੍ਰੋੜਤਾ ਕੀਤੀ ਅਤੇ ਸਰਬਸੰਮਤੀ ਨਾਲ ਪਾਸ ਹੋ ਜੈਕਾਰਾ ਬੁਲਾਇਆ ਗਿਆ। ਸਤਿਗੁਰੂ ਜੀ ਸਾਹਮਣੇ ਸੱਤ ਮਾਰਗ ਦਾ ਉੱਚਾ ਉਪਦੇਸ਼ ਅਤੇ ਇਸ ਹੋਲੇ ਮਹੱਲੇ ਦਾ ਰਸ ਮਾਣ ਦਿਆਲ ਸਿੰਘ ਆਦੋ ਨੂੰ ਇੱਕ ਸਾਖੀ ਯਾਦ ਆਈ ਅਤੇ ਉਸ ਹੱਥ ਜੋੜ ਅਰਜ ਕੀਤੀ, ਸਾਧ ਸੰਗਤ ਜੀ ਮੈਂ ਅਤੇ ਘਸੀਟਾ ਸਿੰਘ ਇਸ ਹੋਲੇ ਲਈ ਮਾਂ ਲੈਣ ਦੜਪ ਗਏ। ਪ੍ਰਤਾਪ ਸਿੰਘ ਕਲੇਰਾਂ ਦੇ ਮਸਤਾਨੇ ਮੇਲਾ ਕੀਤਾ ਸੀ, ਉੱਥੇ ਅਸੀਂ ਗਏ। ਚਾੜ ਭੱਟੀ ਦੇ ਬਾਬਾ ਮੀਆਂ ਸਿੰਘ ਜੀ ਨੇ ਸਾਨੂੰ ਆਪਣੇ ਨਾਲ ਵਰਤੀ ਸੁਣਾਈ ਸੀ ਕਿ ਮੈਨੂੰ ਅਚਾਨਕ ਸਤਿਗੁਰੂ ਰਾਮ ਸਿੰਘ ਜੀ ਚੀਨੀ 'ਤੇ ਚੜ੍ਹ ਆ ਖੇਤ ਬੰਨੇ ਦਰਸ਼ਨ ਦਿੱਤਾ ਸੀ। ਮੈਂ ਦਰਸ਼ਨ ਕਰ ਮੋਇਆ ਗਿਆ ਅਤੇ ਉਹ ਚੀਨੀ ਦੁੜਾ ਲੈ ਗਏ ਅਤੇ ਕਹਿ ਗਏ, ਜੇ ਮੈਨੂੰ ਮਿਲਣਾ ਹੀ ਤਾਂ ਭੈਣੀ ਸਾਹਿਬ ਆ। ਮੈਂ ਭੈਣੀ ਸਾਹਿਬ ਜਾ ਚਰਨੀ ਲੱਗਾ, ਸਤਿਗੁਰੂ ਜੀ ਭਜਨ ਦਿੱਤਾ। ਮੈਂ ਅਰਜ ਕੀਤੀ, ਮੈਂ ਘਰ ਜਾ ਕੇ ਫੇਰ ਕੁਟੰਬ ਜਿਹਾ ਹੀ ਨਾ ਹੋ ਜਾਵਾਂ। ਸਤਿਗੁਰੂ ਜੀ ਹੁਕਮ ਕੀਤਾ, ਤੂੰ ਸ਼ੁੱਧ ਕਿਰਤ ਕਰੀ ਅਤੇ ਅੰਦਰੋਂ ਚੇਤੇ ਰੱਖੀ ਮੈਨੂੰ, ਮੈਂ ਤੈਨੂੰ ਨਾ ਭੁਲਾਵਾਂਗਾ। ਬਾਬਾ ਜੀ ਦੱਸਿਆ, ਮੈਂ ਨਗਰ ਆ ਕੇ ਭਜਨ ਅਤੇ ਸ਼ੁੱਧ ਕਿਰਤ ਕਰਦਾ ਰਿਹਾ। ਕੁਝ ਚਿਰ ਸੋਹਣੇ ਰੰਗ ਸਵਾਦ ਵਿੱਚ ਲੰਘਿਆ। ਮੇਰੀ ਕਪਾਹ ਗੁਆਂਢੀ ਰਾਤ ਚੁੱਗ ਲੈਂਦੇ, ਲੋਕ ਕਹਿੰਦੇ ਤੂੰ ਉਹਨਾਂ ਦੀ ਚੁੱਗ। ਮੈਂ ਸਤਿਗੁਰੂ ਜੀ ਅੱਗੇ ਅੰਦਰੋਂ ਅਰਜ ਕਰਦਾ, ਇਹਨਾਂ ਨੂੰ ਸਮੱਤ ਦੇ ਅਤੇ ਗੁਆਂਢੀਆਂ ਨੂੰ ਵੀ ਕਿਹਾ, ਤੁਸੀਂ ਮੇਰੀ ਕਪਾਹ 'ਤੇ ਨਹੀਂ ਚੁੱਗਦੇ। ਉਹ ਮੁੱਕਰ ਗਏ। ਅੰਤ ਮੈਂ ਲੋਕਾਂ ਕਹਿ ਰਾਤ ਉਹਨਾਂ ਦੀ ਕਪਾਹ ਜਾ ਚੁੱਗਣ ਲੱਗਾ, ਪਰ ਅੰਦਰੋਂ ਆਵਾਜ਼ਾਂ ਆਵੇ, ਤੂੰ ਸਤਿਗੁਰੂ ਜੀ ਕੋਲ ਮੰਨਿਆ ਸੀ ਮੈਂ ਸ਼ੁੱਧ ਕਿਰਤ ਰੱਖਾਂਗਾ, ਮੇਥੋਂ ਤਾਂ ਨਹੀਂ ਸ਼ੁੱਧ ਰਹੀ, ਹੁਣ ਸਤਿਗੁਰੂ ਜੀ ਹਨ ਜੇ ਮੇਰੀ ਪੱਤ ਰੱਖਣ। मत फड़िया ना जावा। बाबे दस्या उवें ही सतगुरु जी चीनी ते चढ़े कपाह दे बन्ने ते आ खड़े। मैं चानना जिहा होया वेख संघनी तली विच लुकिया तां आवाज़ दे क्यो ने मैं तेनू देख के ही एडी दूरों आया हाँ। तू खेत विचों निकलिया जे कोई वेखे मत कवे देख गुरु का सिख चोरी करदा है मैनू उलांभा आवे। मैं चरनी लगा ते अर्ज कीती सच्चे पातशाह जिमें पहला नज़ारा ते तरारा सिख नू स्वाद भरिया हुंदा है ते आउंदा है वह फिर क्यों नहीं रहिंदा। तां सतगुरु जी बचन कीता सी पहला प्यार गुरु वल्लों हुंदा है जिमें कुदरती जवानी विच सुते एक अमल हुंदा है पर बाद सिख दी मंग ते आराधना ते ओ मसा ही स्वाद लभदा है। जे गुरु मेहर करे ये वार्ता सुना बाबा मियाँ सिंह जी विरागी हो गए ते असी मां लै इधर मुड़े सन। मैं साध संगत अगे अर्ज करदा हाँ मैनू भी अगे कदे नज़ारा होया सी ते तरारा आया सी हुण कित्थे गया है मैनू उत्तर मिले। संत मंगल सिंह जी अरशी फरिश्ता जी ने सतगुरु जी तो हुक्म लै उत्तर दिता कि इसका उत्तर तो सतगुरु जी दे बाबे मियाँ सिंह नाल कीते बचन विच ही है। पहली वार का नज़ारा कुदरती हुंदा है ते बाद सिख दी मंग ते गुरु की दया नाल ही मिलदा है। किसे ठीक ही क्या है इब्तदाए इश्क का मज़ा गुजर गया किश्ती मेरी डुबो के वो दरिया उतर गया। वो ना खुदा जो डूबते हैं तारता सदा घर वो ही करे कर्म तो दे वो ही मज़ा। संत मंगल सिंह जी क्या मैनू भी उस बाबे साखी एक बार सुनाई सी ते दस्या सी सवेरे उस खेत वालियां खेत बन्ने घोड़ी दे पैड़ वेख ते कपाह चुगी दी ढेरी लगी वेख क्या जेड़ा सानू ए चोर दसे ते घोड़ी दा खुरा दसे उस दे आखे असी गुनाही नू कुछ ना कहांगे ते घोड़ी वाले नू मिल उस दा एहसान कीते दा धन्नवाद करांगे। बाबे दस्या सी मैं हाथ जोड़ सारी वार्ता दसी वो भैने साहब गए ते सिख हो गए हुण मेरे नालों वो चढ़दे कूके हन। सतगुरु जी सियालकोट दे जिले दे सुधार लई तलहाड़े दे शाह दी अर्ज मन अगले साल दा होला होना तलहाड़े साध संगत नू दस्या 1994 बिक्रमी दे होले दा भोग पिया 1995 दा होला तलहाड़े गया। हे अच्युत हे पार ब्रह्म अविनाशी अघनाश हे पूरन हे सर्व मैं दुख भंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता कै सदा संग निधारा आधार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय याही कुल ते प्रगट होए ताही कुल को नाम पुन द्वादश गुरिंड को मेरी है परनाम।